ਸਤਨਾਮ ਵਾਹਿਗੁਰੂ ਜੀਓ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿਨ੍ਹਾਂ ਪਾਸ ਜਦ ਜੀਵਨ ਪੁਰਖ ਤਿਆਗਤੈ ਮਾਨਸ ਸੰਧੀ ਆਸ ਦੋਏ ਪਾਏ ਵਿਗੁਚੀਐ ਗਲ ਪਈ ਸੋ ਜਮ ਕੀ ਪਾਸ ਜੇ ਹਾ ਬੀਜੈ ਸੋ ਲੁਣੈ ਮੱਥੈ ਜੋਲ ਕਿਆਸ ਰਹਿਣ ਮਿਆਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਦ ਹੋਇ ਕਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਵਮਾਨ ਗੁਰੂ ਕੇ ਪਿਆਰੇ ਸਤਸੰਗੀ ਜਨੋ, ਜਿੱਥੇ ਅਸੀਂ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਸ਼ਹਾਦਤ ਵਾਲਾ ਦਿਨ ਕੱਲ ਰੋਜ ਤੋਂ ਰੱਖੇ ਗਏ ਸ੍ਰੀ ਆਖੰਡ ਜਾਪ ਪੰਜ ਸ੍ਰੀ ਅਖੰਡ ਪਾਠਾਂ ਦੇ ਰਾਹੀਂ ਬਾਣੀ ਗੁਰੂ ਕੀ ਦਾ ਜਾਪ ਕਰਕੇ ਮਨਾ ਰਹੇ ਹਾਂ। ਉੱਥੇ ਗੁਰੂ ਕੇ ਪਿਆਰੋ ਸਤਿਗੁਰਾਂ ਦੀ ਪੁਸਤਕ ਵਿਚਾਰ ਦੇ ਰੂਪ ਅੰਦਰ ਕੱਲ ਤੋਂ ਪ੍ਰਾਰੰਭ ਕੀਤੀ ਗਈ ਹੈ, ਜਿੱਥੇ ਆਪਾਂ ਇਹ ਪੂਰਾ ਹਫ਼ਤਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਰਮਕਾਰਾਂ ਨੂੰ ਯਾਦ ਕਰਾਂਗੇ। ਅੱਜ ਕੈ ਆਸਾੜ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਚੰਦ ਕੁ ਮਿੰਟ ਆਓ ਜੋ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਾਰਾਂਵਾਂ ਮਾਹ ਦੇ ਅੰਦਰ ਉਪਦੇਸ਼ ਕੀਤਾ, ਉਧਰ ਆਪਣਾ ਧਿਆਨ ਕੇਂਦਰਿਤ ਕਰੀਏ। ਗੁਰੂ ਸਵਾਰਿਓ, ਜਦੋਂ ਦਾ ਇਹ ਜਗਤ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਕੁਝ ਸਿਆਣੇ ਲੋਕਾਂ ਨੇ ਇਸ ਜਗਤ ਦਾ ਪ੍ਰਬੰਧ ਚਲਾਉਣ ਲਈ ਸਮੇਂ ਦੀ ਵੰਡ ਕੀਤੀ ਹੈ। ਸਮੇਂ ਦੀ ਵੰਡ ਇਸ ਕਰਕੇ ਕਰਨੀ ਪੈਂਦੀ ਤਾਂ ਕਿ ਦੁਨੀਆਂ ਦਾ ਠੀਕ ਤਰ੍ਹਾਂ ਪ੍ਰਬੰਧ ਚੱਲ ਸਕੇ। ਨੌਕਰੀਆਂ ਦਾ ਸਮਾਂ ਮੁਕਰਰ ਕੀਤਾ ਗਿਆ ਹੈ, ਖਾਣ ਪੀਣ ਦਾ ਕੀਤਾ ਗਿਆ ਹੈ, ਆਰਾਮ ਕਰਨ ਦਾ ਸਮਾਂ ਮੁਕਰਰ ਕੀਤਾ ਹੈ। ਨਿਰੰਕਾਰ ਨੇ ਸਾਰੀ ਸ੍ਰਿਸ਼ਟੀ ਸਮੇਂ ਵਿੱਚ ਬੰਨੀ ਹੋਈ ਹੈ, ਜਿਵੇਂ ਸੂਰਜ ਚੰਦਰਮਾ ਇਹ ਸਾਰੇ ਸਮੇਂ ਵਿੱਚ ਬੱਚੇ ਹੋਣ ਕਾਰਨ ਕਦੇ ਉਹਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ। ਮੈਂ ਬੇਨਤੀ ਕਰ ਲੱਗਾ ਗੁਰੂ ਸਵਾਰਿਓ, ਸਮੇਂ ਦੀ ਵੰਡ ਕੀਤੀ ਸਿਆਣੇ ਲੋਕਾਂ ਨੇ ਪਹਿਲਾਂ ਯੁੱਗ ਬਣਾਏ, ਯੁੱਗਾਂ ਨੂੰ ਛੋਟਾ ਕਰਕੇ ਸਦੀਆਂ ਵਿੱਚ ਵੰਡਿਆ ਗਿਆ, ਸਦੀਆਂ ਤੋਂ ਸਾਲ ਵਿੱਚ ਇਹ ਸਮੇਂ ਵੰਡਿਆ, ਫਿਰ ਇੱਕ ਸਾਲ ਦੇ 12 ਮਹੀਨੇ ਬਣਾ ਕੇ ਇਹਦੀ ਵੰਡ ਕੀਤੇ ਗਏ, ਫਿਰ 12 ਮਹੀਨਿਆਂ ਨੂੰ ਪਿਆਰ ਇੱਕ ਇੱਕ ਮਹੀਨੇ ਨੂੰ ਹਫ਼ਤਿਆਂ ਵਿੱਚ ਵੰਡਿਆ ਗਿਆ, ਹਫ਼ਤਿਆਂ ਤੋਂ ਬਾਅਦ ਇਹਨਾਂ ਨੂੰ ਦਿਨ ਤੇ ਰਾਤ ਵਿੱਚ ਵੰਡ ਕੇ ਫਿਰ ਦਿਨ ਰਾਤ ਨੂੰ ਪਹਿਰਾਂ ਵਿੱਚ ਵੰਡਿਆ ਤੇ 8 ਪਹਿਰਾਂ ਦਾ ਇੱਕ ਦਿਨ ਤੇ ਰਾਤ ਬਣਦਾ ਹੈ, ਫਿਰ ਪਹਿਰਾਂ ਤੋਂ ਘੜੀਆਂ, ਘੜੀਆਂ ਤੋਂ ਅੱਗੇ ਪਿਆਰੋ ਇਹ ਵਿਸ਼ਵ ਜਸਿਆ ਇਹ ਪਲ ਮਹੂਰਤ ਇਹ ਸਮੇਂ ਦੀ ਵੰਡ ਹੈ। ਉਸੇ ਸਮੇਂ ਦੀ ਵੰਡ ਦੇ ਅਧੀਨ ਜਦੋਂ ਗੁਰੂ ਕੇ ਪਿਆਰੋ ਸੰਗਰਾਂਦ ਵਾਲਾ ਦਿਨ ਆਉਂਦਾ, ਸੂਰਜ ਇੱਕ ਰਾਸ਼ੀ ਚੋਂ ਨਿਕਲ ਦੂਸਰੇ ਪ੍ਰਵੇਸ਼ ਕਰਦਾ। ਹਿੰਦੁਸਤਾਨ ਦੀ ਇੱਕ ਮਿੱਚ ਮੁਤਾਬਕ ਇੱਕ ਪਿਆਰਿਓ ਉੱਥੋਂ ਦੀ ਪਰੰਪਰਾ ਦੇ ਮੁਤਾਬਕ ਉਸ ਦਿਨ ਪਵਿੱਤਰ ਜਾਣ ਕੇ ਲੋਕ ਸੂਰਜ ਦੇਵਤੇ ਦੀ ਪੂਜਾ ਕਰਦੇ, ਮੇਲੇ ਕੁੰਦੇ ਦਾਨ ਪੁੰਨ ਕੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤ ਤੇ ਆਏ, ਉਹਨਾਂ ਨੇ ਇਹ ਸਾਰਾ ਕੁਝ ਬਦਲ ਕੇ ਰੱਖ ਦਿੱਤਾ। ਇਹ ਨਹੀਂ ਕਿਹਾ ਕਿ ਤੁਸੀਂ ਰਲ ਕੇ ਇਕੱਠੇ ਨਾ ਹੋ ਮਹੀਨੇ ਬਾਅਦ, ਸਤਿਗੁਰੂ ਕਹਿੰਦੇ ਇੱਕ ਮਹੀਨੇ ਬਾਅਦ ਵੀ ਇਕੱਠੇ ਹੋਵੋ, ਹੋ ਸਕੇ ਤੇ ਰੋਜ਼ ਰਲ ਕੇ ਧਾਰਮਿਕ ਅਸਥਾਨਾਂ ਚ ਇਕੱਠੇ ਹੋ। ਸਤਿਗੁਰੂ ਜੀ ਨੇ ਮਨਾ ਨਹੀਂ ਕੀਤਾ ਕਿ ਲੋਕ ਮੱਸਿਆ ਤੇ ਇਕੱਠੇ ਕਿਉਂ ਹੁੰਦੇ, ਸੰਗਰਾਂਦ ਵਾਲੇ ਦਿਨ ਧਾਰਮਿਕ ਅਸਥਾਨਾਂ ਵਿੱਚ ਕਿਉਂ ਇਕੱਠੇ ਹੁੰਦੇ। ਕਰ ਸਹਿਬ ਕਹਿਣ ਲੱਗੇ ਇਕੱਠੇ ਹੋਣਾ ਮਾੜਾ ਨਹੀਂ, ਪਰ ਇਸ ਇਕੱਠ ਦੇ ਅੰਦਰ ਕਰਨਾ ਕੀ ਹੈ ਉਹ ਸਤਿਗੁਰੂ ਜੀ ਨੇ ਬਦਲ ਕੇ ਰੱਖ ਦਿੱਤਾ। ਸਹਿਬ ਕਹਿਣ ਲੱਗੇ ਇਹਦੇ ਨਾਲ ਕੁਝ ਵੀ ਨਹੀਂ ਹੋਣਾ, ਜੇ ਇੱਕ ਦਿਨ ਆ ਕੇ ਦਾਨ ਪੁੰਨ ਕਰ ਇਸ਼ਨਾਨ ਕੀਤਾ। ਕਹਿੰਦੇ ਆਓ ਤੁਹਾਨੂੰ ਦੱਸੀਏ ਵੀ ਜਦੋਂ ਮਹੀਨਾ ਪ੍ਰਾਰੰਭ ਹੋਵੇ ਉਦੋਂ ਤੁਸਾਂ ਨੇ ਕੀ ਕਰਨਾ ਹੈ। ਇਹੋ ਜਿਹੀ ਜੁਗਤ ਦੱਸੀ ਨੇ ਜਿਹਦੇ ਨਾਲ ਗੁਰੂ ਕੇ ਪਿਆਰੇ ਇਹ ਜ਼ਿੰਦਗੀ ਸਫਲ ਹੋ ਜਾਂਦੀ, ਇਹਨੂੰ ਭਾਗ ਲੱਗਦੇ ਨੇ, ਜ਼ਿੰਦਗੀ ਦਾ ਨਕਸ਼ਾ ਹੀ ਬਦਲ ਜਾਂਦਾ ਏ। ਸਾਹਿਬਾਂ ਨੇ ਉਪਦੇਸ਼ 2 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨ ਕੀਤਾ ਹੈ। ਤੁਖਾਰੀ ਰਾਤ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਮਾਤ ਰਾਤ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ। ਅਸੀਂ ਮਾਤ ਰਾਤ ਦਾ ਬਾਰਤਾਮਾ ਪ੍ਰਚਲਿਤ ਤੇ ਉਹਦੇ ਵਿੱਚੋਂ ਆਪ ਜੀ ਨੂੰ ਇੱਕ ਅੱਜ ਗੁਰੂ ਦਾ ਸ਼ਬਦ ਸੁਣਾਇਆ ਹੈ। ਅੱਜ ਮਹੀਨਾ ਪ੍ਰਾਰੰਭ ਹੋਇਆ ਆਸਾੜ, ਜਿਹਨੂੰ ਅਸੀਂ ਆਪਣੀ ਬੋਲੀ ਵਿੱਚ ਹਾੜ ਤੇ ਕਹਿੰਦੇ ਹਾਂ। ਅੰਗਰੇਜ਼ੀ ਮਹੀਨਾ ਜਨਵਰੀ ਤੋਂ ਲੈ ਕੇ ਦਸੰਬਰ ਤੇ ਮੁੱਕਦਾ ਹੈ। ਦੇਸੀ ਮਹੀਨਿਆਂ ਦੀ ਵੰਡ ਚੇਤਰ ਤੋਂ ਸ਼ੁਰੂ ਹੋ ਕੇ ਪੱਕਣ ਤੇ ਮੁੱਕਦੀ ਹੈ। ਸੰਖੇਪ ਦੀ ਜਾਣਕਾਰੀ ਇਸ ਲਈ ਵੀ ਅੱਜ ਦੇ ਇਸ ਪਵਿੱਤਰ ਉਪਦੇਸ਼ ਦੇ ਕੋਲ ਆ ਸਕੀਏ, ਪਰ ਇਸ ਬਾਤਾਂ ਅੰਦਰ ਖੈਰ ਕੀ ਯਾਦ ਰੱਖਣਾ। ਸਤਿਗੁਰੂ ਜੀ ਆਖਦੇ ਨੇ ਜਦੋਂ ਕਿਸੇ ਜੀਵ ਆਤਮਾ ਨੂੰ ਸਤਿਗੁਰੂ ਦੀ ਕਿਰਪਾ ਨਾਲ ਇਹ ਗਿਆਨ ਹੋ ਜਾਵੇ ਵੀ ਮੈਨੂੰ ਜੀਵਨ ਮਿਲਿਆ ਸੀ ਵਾਹਿਗੁਰੂ ਦੀ ਪ੍ਰਾਪਤੀ ਲਈ, ਉਹਦੇ ਨਾਲ ਮਿਲਾਪ ਕੋਈ ਨਹੀਂ ਹੋਇਆ, ਉਹਦੇ ਅੰਦਰ ਵਿਛੋੜੇ ਦਾ ਅਹਿਸਾਸ ਹੋ ਜਾਵੇ। ਜਦੋਂ ਕੋਈ ਆਦਮੀ ਰੱਬ ਤੋਂ ਵਿਛੋੜੇ ਦਾ ਅਹਿਸਾਸ ਕਰ ਉਹਨੂੰ ਮਿਲਣ ਲਈ ਉਤਾਵਲਾ ਹੁੰਦਾ ਹੀ ਨਾ। ਪਿਆਰੋ ਜਦੋਂ ਇਹ ਪੁੱਛਦਾ ਆ ਕੇ ਗੁਰੂ ਨਾਨਕ ਸਾਹਿਬ ਮੈਨੂੰ ਦੱਸੋ ਮੈਂ ਜੀਵਨ ਮਿਲਿਆ, ਤੁਹਾਡੇ ਬਚਨ ਸੁਣੇ, ਮੈਂ ਪਾਠ ਵੀ ਸ਼ੁਰੂ ਕਰ ਦਿੱਤਾ ਜੀ, ਸਿਮਰਨ ਵੀ ਸ਼ੁਰੂ ਕੀਤਾ ਜੀ, ਸੇਵਾ ਵੀ, ਤੁਹਾਡੇ ਦਰ ਤੋਂ ਇਲਾਵਾ ਕਿਸੇ ਹੋਰ ਦਰ ਤੇ ਵੀ ਨਹੀਂ ਜਾਂਦਾ, ਹੁਣ ਮੈਨੂੰ ਇਹ ਕਿਰਪਾ ਕਰਕੇ ਦੱਸੋ ਵੀ ਜਿਹੜੇ ਵਾਹਿਗੁਰੂ ਨੂੰ ਮਿਲਣ ਲਈ ਰੋਜ਼ ਮੈਂ ਤੁਹਾਡੀ ਬਾਣੀ ਚੋਂ ਪੜ੍ਹਦਾ ਉਹਨੂੰ ਕਿਵੇਂ ਮਿਲਿਆ ਜਾਵੇ। ਲੋਕ ਇਸ ਦਾ ਜਵਾਬ ਜੇ ਇਹਨਾਂ 12 ਮਕੀਨਤਾਂ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਨੇ ਜੋ ਦਿੱਤਾ ਹੈ। ਵਾਹਿਗੁਰੂ ਦੇ ਮਿਲਾਪ ਲਈ ਇੱਥੇ ਕੋਈ ਸੂਰਜ ਤੇ ਕੋਈ ਚੰਦਰਮਾ ਦੀ ਗੱਲ ਹੀ ਨਹੀਂ, ਇੱਥੇ ਇੱਕ ਜਾਂ 2 ਦਿਨਾਂ ਦੀ ਬਾਤ ਹੀ ਨਹੀਂ। ਸਾਹਿਬਾਂ ਨੇ ਮੇਰ ਕੀਤੇ ਸ਼ੁਰੂਆਤ ਵੇਖਿਆ ਜੇ ਪਹਿਲਾਂ ਹੁੰਦਾ ਹੈ ਬਾਰਤਮਾ ਸ਼ੁਰੂ ਕਿਰਤ ਕਰਨ ਕੇ ਵਿਛੜੇ, ਉਹ ਕਰ ਕਿਰਪਾ ਮੇਰੋ ਰਾਮ। ਇਹ ਸਵਾਲ ਏ ਭਈ ਵਿਛੜ ਗਏ ਆ ਕੀ ਨਿਰੰਕਾਰ ਆਪਣੇ ਕਰਮ ਕਰਕੇ, ਮੇਲੋ ਗੁਣ ਅਸੀਂ ਕਰਮ ਕਰਕੇ ਮਿਲਾਂਗੇ ਨੀ, ਤੇਰੀ ਮਿਹਰ ਨਾਲ ਮਿਲਣਾ ਏ। ਅਸੀਂ ਚਾਰਾਂ ਕੁੰਟਾਂ ਚੋਂ ਪਰਮ ਪਰਮ ਕੀ ਆਗੇ, ਸਾਨੂੰ ਮਿਲਾਪ ਦੀ ਜੁਗਤੀ ਦੱਸੋ। ਸਤਿਗੁਰ ਕਹਿੰਦੇ ਸੁਣੋ, ਦੋ ਚੀਜ਼ਾਂ ਤੂੰ ਜ਼ਿੰਦਗੀ ਚ ਧਾਰਨ ਕਰ, ਇੱਕ ਵਾਹਿਗੁਰੂ ਦਾ ਸਿਮਰਨ ਤੇ ਦੂਸਰਾ ਸਿਮਰਨ ਵਾਲੀ ਆ ਗੁਰੂ ਕੀ ਸੰਗਤ ਵਿੱਚ। ਦੋ ਚੀਜ਼ਾਂ ਨੂੰ ਤੂੰ ਜੋੜ ਕੇ ਰੱਖੇਗਾ ਤੇ ਪਹੁੰਚੇਗਾ। ਜੇ ਇੱਕ ਛੱਡੇਗਾ ਤੇ ਇੱਕ ਕਰੇਗਾ ਗੱਲ ਨਹੀਂ ਬਣਨੀ। ਬੇੜੀ ਤਾਂ ਹੀ ਤੁਰਦੀ ਜੇ ਚੱਪੂ ਦੋਵੇਂ ਬਰਾਬਰ ਮਾਰੀਏ। ਇੱਕ ਮਾਰੋਗੇ ਇੱਕ ਜਗ੍ਹਾ ਤੇ ਪਿਆਰੂ ਬੇੜੀ ਘੁੰਮੇਗੀ। ਗੱਡੀ ਦੇ ਟਾਇਰ ਚਾਰੇ ਠੀਕ ਹੋਣ ਤੇ ਗੱਡੀ ਅੱਗੇ ਵਧੇਗੀ। ਪਿਆਰੂ ਦੋ ਨਾ ਹੋਣ ਤੇ ਦੋ ਨਾਲ ਗੱਲ ਨਹੀਂ ਬਣਨੀ। ਦੋ ਵਾਲੇ ਜਿਹੜੇ ਵਾਹੀਕਲ ਨੇ, ਇੱਕ ਪੈਂਚਰ ਹੋਏ ਤੇ ਦੂਸਰਾ ਇੱਕ ਚੱਲੇ, ਗੱਲ ਨਹੀਂ ਬਣਦੀ। ਯਾਦ ਰੱਖਣਾ, ਇੱਕ ਸਤਿਗੁਰੂ ਕਹਿੰਦੇ ਸਿਮਰਨ ਤੇ ਦੂਸਰਾ ਸਤਿਗੁਰੂ ਕਹਿੰਦੇ ਗੁਰੂ ਕੀ ਸੰਗਤ ਤੇ ਨਾਮ ਸਿਮਰਨ ਵਾਕਾਂ ਦੀ ਸੰਗਤ ਵਿੱਚ ਬੈਠੀ। ਪਹਿਲਾ ਬਚਨ ਚੇਤ ਗੋਵਿੰਦ ਅਰਾਧਿਆ ਹੋਵੈ ਆਨੰਦ ਘਣਾ, ਸਿਮਰਨ ਕਰ ਤੂੰ ਉਹ ਘੜੇ ਆਨੰਦ ਵੱਲ ਸਾਈ ਨੂੰ ਮਿਲੇਗਾ। ਉਪਰ ਨਾਲ ਕੀ ਬਚਨ ਏ ਸੰਤ ਜਨ ਮਿਲ ਪਾਇਆ ਰਸਨਾ ਨਾਮ ਭਣਾ, ਵਾਹਿਗੁਰੂ ਦੇ ਪਿਆਰਿਆਂ ਨੂੰ ਮਿਲ ਤੇ ਨਾਲ ਜਪ ਨਾਮ ਮਿਲਾਪ ਹੋਈਗਾ। ਜਦੋਂ ਚੇਤਰ ਤੋਂ ਬਾਅਦ ਵੈਸਾਖ ਆਉਂਦਾ ਏ, ਵੈਸਾਖ ਗੁਰੂ ਕੇ ਪਿਆਰਿਓ, ਫਿਰ ਸਤਿਗੁਰੂ ਜੀ ਕੋਈ ਬਚਨ ਦੁਰਾਂਤੇ ਕਰਨ। ਵੈਸਾਖ ਧੀਰਨ ਕਿਉਂ ਵਾਟਿਆ ਜਿੰਨਾ ਪ੍ਰੇਮ ਵਿਸ਼ੋ, ਹਰ ਸਾਜਨ ਪੁਰਖ ਵਿਸਾਰ ਤੈ ਲੱਗੀ ਮਾਤਾ ਕੋ। ਅੰਤ ਵਿੱਚ ਜਾ ਕੇ ਕੋਈ ਬਚਨ ਵੈਸਾਖ ਸੁਖਾਵਾ ਤਾਂ ਲੱਗੈ ਜਾਂ ਸੰਤ ਭੇਟੈ ਕਰ ਸੋਏ। ਰੱਬ ਦਾ ਸਿਮਰਨ ਤੇ ਉਹਦੇ ਪਿਆਰ ਦਾ ਮਿਲਾਪ ਜੇ ਜੇਠ ਆਇਆ ਤੇ ਸਹਿਬ ਕਹਿੰਦੇ ਨੇ ਸਾਧ ਸੰਗ ਪ੍ਰਾਪਤ ਨਾਨਕ ਰੰਗ ਮਾਨਣ। ਗੁਰੂ ਅਤੇ ਗੁਰਮੁਖਾਂ ਦੀ ਸੰਗਤ ਵਿੱਚ ਹੀ ਰੰਗ ਮਾਣੇਗਾ। ਅੱਜ ਤੇ ਆਸਾੜ ਦੀ ਪ੍ਰਾਰੰਭ ਤੱਕ ਹੋਈ। ਸਤਸੰਗਿਓ, ਇਹਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਜਿੱਥੇ ਇਹ ਬਚਨ ਕਿਹਾ ਨੇ ਜਿਨ ਕੋ ਸਾਧੂ ਭੇਟੀਐ ਸੋ ਦਰਦੈ ਕੋਏ, ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਕੀ ਨਾਨਕ ਕੀ ਅਰਦਾਸ, ਆਸਾੜ ਸੁਪੰਦਾ ਤਿਸ ਲੱਗੈ ਜਿਸ ਮਨ ਕਰ ਚਰਨ ਨਿਵਾਸ। ਸਹਿਬ ਕਹਿੰਦੇ ਇਸ ਮਹੀਨ ਬਾਹਰੋਂ ਗਰਮੀ ਪੈਂਦੀ ਹੈ, ਬਹੁਤ ਤਪਸ਼ ਪੈਂਦੀ, ਲੋਹਾਂ ਚੱਲਦੀਆਂ ਨੇ। ਪਿਆਰਿਓ, ਸਤਿਗੁਰੂ ਕਹਿੰਦੇ ਬਾਹਰਲੀ ਤਪਸ਼ ਤਾਂ ਇੱਕ ਮਹੀਨੇ ਤੋਂ ਬਾਅਦ ਕੁਦਰਤ ਦਾ ਨਿਯਮ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਏਗੀ। ਫਿਰ ਪਿਆਰੂ ਆਮ ਮੌਸਮ ਤੇ ਫਿਰ ਠੰਡ ਹੋਏਗੀ। ਪਰ ਇਹ ਤਪਸ਼ ਨੂੰ ਮੁਕਾਉਣ ਲਈ ਸਾਡੇ ਕੋਲ ਬਾਹਰ ਬਥੇਰੇ ਸਾਧਨ ਨੇ। ਪੱਖੇ ਦੀ ਵਰਤੋਂ ਕਰੇ, ਕੋਈ ਬਿਜਲੀ ਰਾਹੀਂ, ਕੋਈ ਏਸੀ ਰਾਹੀਂ, ਕੋਈ ਠੰਡੀਆਂ ਦਰਖਤਾਂ ਦੀ ਛਾਵਾਂ ਦੀ ਵਰਤੋਂ ਕਰੇ, ਕੋਈ ਡਿਉੜੀ ਚਲੇ ਆਪਣੀ ਮੰਜੀ ਡਾਵੇ, ਬੜੇ ਸਾਧਨ ਨੇ। ਚਾਰ ਫਿਰ ਪਾਣੀ ਦਾ ਛਿੜਕਾਓ ਕਰੀਏ ਤੇ ਤਪਸ਼ ਮਿਟੇਗੀ। ਪਰ ਇੱਕ ਤਪਸ਼ ਅੰਦਰ ਸਤਿਗੁਰੂ ਜੀ ਕਹਿੰਦੇ ਨੇ, ਉਹ ਕਹਿ ਵਿਕਾਰਾਂ ਦੀ ਤਪਸ਼। ਉਹ ਸਾਡੇ ਅੰਦਰ ਜਿੰਦ ਤਪਦੀ ਪਈ ਹੈ, ਉਹਨੂੰ ਚਮੜੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਤਪਸ਼ ਵੇਖਦੇ ਹੋ। ਉਹ ਜਿਹੜੀ ਅੰਦਰਲੀ ਤਪਸ਼ ਹੈ ਨਾ, ਜਿੱਥੇ ਜੀਵ ਤਪ ਰਹੇ ਨੇ ਦਿਨ ਰਾਤ ਸਭੋ ਕੁਝ ਹੁੰਦਿਆਂ, ਉਹ ਨਾ ਤੇ ਤਪਸ਼ ਮੁੱਕਣੀ ਪਿਆਰੀ ਚੰਦਨ ਵਰਗੀ ਠੰਡੀ ਚੀਜ਼ ਨਾਲ, ਨਾ ਉਹ ਤਪਸ਼ ਮੁੱਕਦੀ ਚੰਦਰਮਾ ਦੀ ਠੰਡਕ ਨਾਲ, ਨਾ ਸਰਦੀਆਂ ਦੀ ਰੁੱਤ ਹੋਵੇ ਬਰਫਾਂ ਪੈਂਦੀਆਂ ਪਾਉਣ, ਬਹੁਤ ਠੰਡ ਪੈਂਦੀ ਹੋਵੇ ਸਾਧ ਸੰਗਤ ਉਹਦੇ ਨਾਲ ਉਹ ਅੰਦਰ ਦੀ ਤਪਸ਼ ਨਹੀਂ ਜਮਿਟਦੇ। ਸਹਿਬ ਜੀ ਨੂੰ ਪੁੱਛਿਆ ਉਹ ਕਿਵੇਂ ਤਪਸ਼ ਮਿਟੇਗੀ, ਬਾਹਰੋਂ ਜੀਵਾਂ ਕੋਲ ਕਿਤਨੇ ਸਾਧਕ ਨੇ ਬਾਹਰ ਦੀ ਤਪਸ਼ ਮਿਟਾਉਣ ਲਈ, ਪਰ ਏਸੀ ਵਿੱਚ ਬੈਠ ਕੇ ਵੀ ਜਿੰਦ ਤਪ ਰਹੀ ਏ, ਸਰਦੀਆਂ ਦੀ ਰੁੱਤੇ ਵੀ ਜਿੰਦ ਤਪਦੀ ਪਈ ਹੈ। ਸਹਿਬਾ ਇਹਦਾ ਇਲਾਜ ਕੀ ਏ? ਗਰੀਬ ਬਨਵਾਸ ਪਿਤਾ ਜੀ ਨੇ ਕਿਰਪਾ ਕੀਤੀ, ਹਜ਼ੂਰ ਕਹਿੰਦੇ ਚੰਦਨ ਚੰਦਨ ਸਰਦ ਰੁੱਤ ਮੂਲ ਨਮ ਜੋਤੀ ਵੈ ਨਾਨਕਾ ਜਪੰਦੜੋ ਕਰਨਾ। ਉਹਨੂੰ ਕੇਵਲ ਇੱਕ ਵਾਹਿਗੁਰੂ ਦਾ ਨਾਮ ਉਹ ਤਪਸ਼ ਮੁਕਾਏਗਾ, ਨਾਮ ਤੋਂ ਬਗੈਰ ਉਹ ਤਪਸ਼ ਮਿਟਣੀ ਨਹੀਂ। ਹੁਣ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਅੰਦਰ ਸਾਡੇ ਦੋ ਪੱਖ ਸਤਿਗੁਰਾਂ ਨੇ ਦੱਸੀਏ, ਇਹ ਤਪਸ਼ ਇਹ ਲੱਗਦੀ ਕਿਵੇਂ ਤੇ ਕੀ ਕੁਝ ਸਾਡੇ ਜੀਵਨ ਅੰਦਰ ਖੁਆਰੀ ਕਰਦੀ ਏ, ਤੇ ਪਿਆਰੂ ਇਹ ਤਪਸ਼ ਮਿਟੇ ਤੇ ਸੁੱਖ ਕਿਵੇਂ ਮਿਲਦਾ ਏ। ਇਹ ਨੌ ਪੰਕਤੀਆਂ ਨੇ ਪੰਚਮ ਪਿਤਾ ਦੇ ਇਸ ਪਵਿੱਤਰ ਸ਼ਬਦ ਦੀਆਂ। ਹਜ਼ੂਰ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ, ਇਹ ਆਸਾੜ ਵਰਗੀ ਗਰਮੀ ਸਾਰੀ ਜ਼ਿੰਦਗੀ ਉਹਨਾਂ ਜੀਵਾਂ ਦੇ ਅੰਦਰ ਲੱਗਦੀ ਏ, ਹਰ ਨਾ ਉਹਨਾਂ ਜਿੰਨਾ ਪਾਸ ਜਿਨ੍ਹਾਂ ਕੋਲ ਮੇਰੇ ਵਾਹਿਗੁਰੂ ਦੀ ਯਾਦ ਨਹੀਂ, ਜਿਨ੍ਹਾਂ ਦੇ ਅੰਦਰ ਮੇਰਾ ਸੱਚਾ ਨਿਰੰਕਾਰ ਦਾ ਨਾਮ ਨਹੀਂ। ਜਦ ਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ, ਹੁਣ ਜਿਹੜੀ ਤਪਸ਼ ਤੇ ਤਾਂ ਸੀ ਕਿ ਰੱਬ ਭੁੱਲੇ ਸਾਂ, ਬੰਦਾ ਕੀ ਕਰਦਾ ਇਸ ਤਪਸ਼ ਨੂੰ ਮੁਕਾਉਣ ਲਈ ਨਾ, ਬਜਾਏ ਉਸ ਵਾਹਿਗੁਰੂ ਨੂੰ ਚੇਤਾ ਕਰੇ। ਇਹ ਮਨੁੱਖਾਂ ਦੀ ਟੇਕ ਤੱਕਦਾ ਫਿਰਦਾ, ਸ਼ਾਇਦ ਇਹੋ ਜਿਹੇ ਰਿਸ਼ਤੇਦਾਰ ਬਣ ਜਾਣ ਤੇ ਤਪਸ਼ ਮਿਟ ਜੇਗੀ, ਕਲਪਨਾ ਮਿਟੇਗੀ, ਸ਼ਾਇਦ ਮੇਰੇ ਘਰ ਬਾਲ ਬੱਚੇ ਇਸ ਤਰ੍ਹਾਂ ਦੇ ਹੋਣ ਕਿ ਮੇਰੇ ਘਰ ਦੀ ਤਪਸ਼ ਮਿਟੇਗੀ। ਕਦੇ ਇਹ ਸੋਚਦਾ ਕਿ ਸ਼ਾਇਦ ਇਹਨਾਂ ਕੋ ਪੈਸਾ ਕਮਾ ਕੇ ਘਰ ਲਿਆਵਾਂ ਤੇ ਮਿਟੇਗੀ। ਸਾਹਿਬ ਕਹਿੰਦੇ ਨੇ ਰੱਬ ਨੂੰ ਭੁੱਲੇ ਸੀ, ਬਿਮਾਰੀ ਕੁਝ ਹੋਰ ਸੀ, ਇਲਾਜ ਕੁਝ ਹੋਰ ਸ਼ੁਰੂ ਹੋ ਗਿਆ। ਜੁੜਨਾ ਸੀ ਉਸ ਵਾਹਿਗੁਰੂ ਦੇ ਨਾਲ, ਉਹਨੇ ਅੰਦਰ ਦੀ ਤਪਨਾ ਇਹ ਕਲਪਨਾ ਖਪਨਾ ਮੁਕਾਣਾ ਸੀ। ਹਨੇਰਾ ਹੋਵੇ ਲੋੜ ਤਾਂ ਵੀ ਨਾ ਵੀ ਉਹਦੇ ਚ ਆਪਾਂ ਦੀਵਾ ਬਾਲੀਏ, ਲਾਈਟ ਕਰੀਏ ਤੇ ਚਾਨਣ ਹੋਵੇ ਹਨੇਰਾ ਭੱਜੇਗਾ, ਦੀਵਾ ਕੋਈ ਬਾਲੇ ਨਾ। ਹਨੇਰੇ ਨੂੰ ਦੂਰ ਕਰਨ ਲਈ ਚਾਰ ਬੰਦੇ ਲਿਆ ਕੇ ਖੜੇ ਕਰ ਲਏ, ਉਹ ਚ ਮਾਂ ਪਿਓ ਵੀ ਬਿਠਾ ਦਿਓ, ਬੱਚੇ ਵੀ ਕੌਣ, ਪੈਸਾ ਵੀ ਉਹ ਚ ਲਿਆ ਕੇ ਕੋਈ 5-7 ਲੱਖ ਡਾਲਰ ਰੱਖ ਦਿਓ, ਭਾਵੇਂ ਲੱਖਾਂ ਰੱਖੋ ਤੇ ਕਰੋੜਾਂ ਰੱਖ ਲਓ, ਘਰ ਦੇ ਜੀ ਚੰਗੇ ਤੋਂ ਚੰਗੇ ਲਿਆ ਕੇ ਹਨੇਰੇ ਵਾਲੇ ਕਮਰੇ ਚ ਖੜੇ ਕਰ ਦਿਓ। ਹਨੇਰੇ ਨੂੰ ਕੀ ਫਰਕ ਪਏਗਾ ਤੁਹਾਡੀ ਪੂੰਜੀ ਤੇ ਇਹਨਾਂ ਬੰਦਿਆਂ ਭਲੇ ਪੁਰਸ਼ਾਂ ਦਾ ਭੈਟਿਆਂ ਦਾ, ਕਿਉਂ ਹਨੇਰੇ ਨੂੰ ਤਾਂ ਇੱਕੋ ਚੀਜ਼ ਦਾ ਪਤਾ, ਦੀਪਾ ਬਾਲੋ ਤੇ ਮੈਂ ਬਾਹਰ ਪਾਉਣਾ, ਜੇ ਦੀਪਾ ਨਹੀਂ ਬਾਲਦੇ ਤੇ ਮੈਂ ਬਾਹਰ ਨਹੀਂ ਪਾਉਣਾ, ਜੋ ਕੁਝ ਮਰਜ਼ੀ ਕਰੇ ਜਾਓ। ਗਲਤੀ ਕੀ ਹੋ ਰਹੀ ਏ, ਮਨੁੱਖਤਾ ਤੇ ਦੁੱਖ ਪਾ ਹੀ ਰਹੀ ਏ, ਪਰ ਅਸੀਂ ਵੀ ਘੱਟ ਨਹੀਂ ਕਰਦੇ। ਸਾਨੂੰ ਗੁਰੂ ਕਹਿੰਦਾ ਬਸ ਇੱਕ ਨਾਮ ਦਾ ਦੀਪਾ ਬਾਲੋ, ਪਰ ਸਾਡਾ ਮਨ ਦੀਪਾ ਬਾਲਣ ਦੀ ਬਜਾਏ, ਸਾਹਿਬ ਕਹਿੰਦੇ ਇਹ ਹੋਰ ਹੀ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਦੀਆਂ ਸੋਚਾਂ ਲੈ ਕੇ ਉਹਨੂੰ ਫਿੱਟ ਕਰਦਾ ਕਿ ਸ਼ਾਇਦ ਇਹਦੇ ਨਾਲ ਮੇਰੀ ਤਪਸ਼ ਮਿਟੇਗੀ। ਇਹ ਨਿੱਕੇ ਨਿੱਕੀਆਂ ਟੇਕ ਆਸਰੇ ਬਣਾਏ ਨੇ, ਇੱਕ ਛੱਡਦਾ ਦੂਸਰੇ ਨੂੰ ਪਕੜਦਾ, ਉਹਦੇ ਚ ਫੇਲ ਹੋ ਜਾਂਦਾ, ਫਿਰ ਕੋਈ ਹੋਰ ਬਣਾ ਲੈਂਦਾ ਸੋਚ, ਬਸ ਆਹ ਥੋੜੇ ਜੇ ਕੰਮ ਹੋ ਗਏ, ਆਹ ਹੋ ਗਿਆ ਤੇ ਮੈਂ ਸੁਖੀ ਹੋਵਾਂਗਾ। ਸਾਹਿਬ ਕਹਿੰਦੇ ਦੀਵੇ ਤੋਂ ਬਗੈਰ ਹਨੇਰਾ ਨਹੀਂ ਮੁੱਕਣਾ, ਤੇ ਰੱਬ ਦੀ ਯਾਦ ਤੋਂ ਬਗੈਰ ਤੇਰੀ ਜ਼ਿੰਦਗੀ ਦੇ ਅੰਦਰ ਬਲਦੀ ਅੱਗ ਨੇ ਨਹੀਂ ਮੁੱਕਣਾ। ਇਹ ਯਾਦ ਰੱਖ, ਉਹ ਮੁੱਕੇਗਾ ਤੇ ਕੇਵਲ ਇੱਕ ਦੀਵਾ ਬਾਲ। ਸਾਹਿਬਾਂ ਨੇ ਉਹ ਦੀਵਾ ਦੱਸਿਆ ਵੀ ਏ, ਹਜ਼ੂਰ ਕਹਿੰਦੇ ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇ ਮਤ ਕੋ ਪਕੜ ਪਾਏ, ਲੱਖ ਮੜਿਆ ਕਰਕੇ ਕੱਚੇ ਇਹ ਰਤੀਲੇ ਪਾ ਕੇ। ਸਾਧ ਸੰਗ ਉਸ ਦੀਪਾ ਨਾਮ ਦਾ ਬਾਲੀਏ, ਸਤਿਗੁਰੂ ਜੀ ਆਖਦੇ ਜਦੋਂ ਇਹ ਦੀਪਾ ਨਹੀਂ ਬਲਣਾ, ਵਾਹਿਗੁਰੂ ਜੀ ਦੀ ਟੇਕ ਨਹੀਂ ਅਸੀਂ ਲੈਂਦੇ, ਦੋਏ ਭਾਏ ਵੇ ਗੁੱਚੀ ਹੈ। ਵਾਹਿਗੁਰੂ ਨੂੰ ਪਿਆਰ ਕਰਨ ਦੀ ਬਜਾਏ ਹੋਰ ਹੋਰ ਕੀ ਵਸਤੂਆਂ ਜਾਂ ਆਦਮੀਆਂ ਨੂੰ ਪਿਆਰਿਓ ਪਿਆਰ ਕਰਦੇ ਹਾਂ, ਉਹਦੇ ਨਾਲ ਅਸੀਂ ਵਿਗੁਚੀਏ ਖੁਆਰ ਹੁੰਨੇ ਆ। ਗਲ ਪਈ ਸੋ ਜਮ ਕੀ ਪਾਸ, ਸਾਡੇ ਗਲੇ ਵਿੱਚ ਜਮਾ ਦੀਆਂ ਪਾਈਆਂ ਪੈਂਦੀਆਂ ਨੇ। ਜੇਖਾ ਬੀਜੈ ਸੋ ਲੁਣ ਐ ਮੱਛੈ ਜੋ ਲਿਖਿਆ। ਤੁਸੀਂ ਵੇਖੋਗੇ ਜਦੋਂ ਨਾ ਅਸੀਂ ਪਹਿਲਾਂ ਤੇ ਗੁਰੂ ਦੀ ਗੱਲ ਸੁਣਦੇ ਕੋਈ ਨਹੀਂ, ਪਿਆਰਿਓ ਸੁਣ ਕੇ ਵੀ ਅਣਸੁਣੀ ਕਰਦੇ ਹਾਂ, ਸੁਣਦੇ ਹਾਂ ਬਾਹਰੋਂ ਪਰ ਉਹਨੂੰ ਨਾ ਮੰਨਣ ਕਰਕੇ ਅਣਸੁਣੀ ਹੋ ਜਾਂਦੀ ਏ। ਜਦੋਂ ਬਹੁਤ ਸਾਰੀ ਜ਼ਿੰਦਗੀ ਦਾ ਸਮਾਂ ਲੰਘ ਜਾਂਦਾ ਹੈ ਨਾ, ਦੁੱਖ ਨਿਕਲਦੇ ਨੇ ਤੇ ਫਿਰ ਅਸੀਂ ਦੂਸਰਿਆਂ ਨੂੰ ਪੁੱਛਦੇ ਹਾਂ ਵੀ ਮੈਂ ਕਦੇ ਮਾੜਾ ਕੰਮ ਨਹੀਂ ਉਹ ਕੀਤਾ, ਵਾਹਿਗੁਰੂ ਪਤਾ ਨਹੀਂ ਮੈਨੂੰ ਕਿਉਂ ਫਿਰ ਵੀ ਦੁੱਖ ਦੇਈ ਜਾਂਦਾ ਏ। ਇਹਦਾ ਮਤਲਬ ਇਹ ਹੁੰਦਾ ਏ ਮੈਂ ਜੋ ਵੀ ਕੀਤਾ ਉਹ ਭਲਾ, ਪਰ ਵਾਹਿਗੁਰੂ ਜੋ ਵੀ ਕਰਦਾ ਉਹ ਗਲਤ ਹੀ ਕਰਦਾ ਪਿਆ। ਸਤਿਗੁਰ ਕਹਿੰਦੇ ਰੱਬ ਦੀ ਤੇ ਬਾਤ ਹੀ ਨਹੀਂ, ਉਹਨੇ ਤਾਂ ਇੱਕ ਕਾਨੂੰਨ ਬਣਾ ਦਿੱਤਾ ਇੱਕ ਸਾਫ, ਜੇ ਅੱਗ ਨੂੰ ਹੱਥ ਪਾਓਗੇ ਤੇ ਸੜਨਾ, ਠੰਡ ਨੂੰ ਹੱਥ ਪਾਓਗੇ ਤੇ ਠਰਨਾ। ਸਹਿਬ ਕਹਿੰਦੇ ਹੋਇਆ ਕਿ ਜਿਹੜੇ ਧਰਮਾਂ ਦਾ ਬੀਜ ਤੁਸਾਂ ਬੀਜਿਆ ਏ ਉਹੀ ਬੂਟਾ ਬਣਾ ਕੇ ਤੁਸੀਂ ਆਪ ਹੀ ਵੱਢਣਾ, ਤੁਸੀਂ ਵੱਢਦੇ ਹੋ, ਵੱਢਣ ਲੱਗਿਆ ਨੱਕ ਨੂੰ ਵੱਢ ਕੇ ਆਖਦੇ ਹੋ ਕਿਉਂ ਇਹ ਭੁਰੇ ਕਿੰਨੇ ਮੇਰੇ ਘਰ ਭੇਜੇ ਨੇ। ਵਾਹਿਗੁਰੂ ਨੀ ਦੁੱਖ ਭੇਜਦਾ, ਅਸੀਂ ਆਪ ਕਰਮਾਂ ਦਾ ਬੀਜ ਬੀਜ ਕੇ ਆਪ ਘਰ ਉਹ ਬੂਟੇ ਬਣਾ ਕੇ ਉਹਨੂੰ ਵੱਢਦੇ ਹਾਂ। ਪਰ ਇੱਕ ਤਰੀਕਾ ਸਾਹਿਬ ਦੱਸਦੇ ਨੇ, ਕਹਿੰਦੇ ਜੇ ਬੰਦਾ ਕਿਧਰੇ ਪਿੱਛੇ ਕਰਮ ਹੋ ਹੀ ਚੁੱਕੇ ਨੇ ਮਾੜੇ, ਜੇ ਚਾਹੁੰਦਾ ਜੋ ਬੀਜਿਆ ਮੈਨੂੰ ਨਾ ਵੱਢਣਾ ਪਵੇ, ਸਹਿਬ ਕਹਿੰਦੇ ਫਿਰ ਨਾਮ ਬੀਜ ਸੰਤੋਖ ਸੁਖਾਕਾ ਰੱਖ ਗਰੀਬੇ ਵੇਸ। ਹੁਣ ਨਾਮ ਜਪਣਾ ਸ਼ੁਰੂ ਕਰਦੇ ਉਹ ਬੀਜ ਜਿਹੜਾ ਭੈੜਾ ਹੈ ਉਹ ਨਾਸ ਹੋ ਜਾਏਗਾ, ਉੱਥੇ ਨਵਾਂ ਸੁੱਖ ਦੇਣ ਵਾਲਾ ਬੂਟਾ ਬਣੇਗਾ। ਇਹ ਅੱਜ ਲਈ ਬਚਨ ਚੇਤਾ ਰੱਖਣੇ ਨੇ, ਕੱਲਾ ਇਹ ਅਸਾੜ ਮਹੀਨਾ ਨਹੀਂ, ਇਹ ਗੁਰੂ ਦੇ ਬਚਨ ਭਈ ਜੇਖਾ ਬੀਜਿਆ ਸੋ ਲੁਣਾ ਮੱਛੇ ਜੋ ਲਿਖਿਆਸ, ਮੱਛੇ ਤੇ ਉਹ ਲਿਖਿਆ ਜਾਣਾ ਜੋ ਅਸੀਂ ਬੀਜਾਂਗੇ। ਸਹਿਤ ਦਾ ਬਚਨ ਹੀ ਪਾਏ ਰਹਿਣ ਵਿਖਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ, ਜ਼ਿੰਦਗੀ ਦੀ ਇਹ ਰਹਿਣ ਇਸੇ ਤਰ੍ਹਾਂ ਇਹ ਬਤੀਤ ਹੋ ਜਾਣੀ ਏ। ਪਛਤਾਵਾਂਗੇ ਨਿਰਾਸ਼ ਹੋ ਕੇ ਤੁਰਾਂਗੇ ਜੇ ਇਸੇ ਤਰ੍ਹਾਂ ਰਹੇ, ਪਰ ਜੇ ਇਕਦਮ ਅੱਜ ਤੋਂ ਹੀ ਫੈਸਲਾ ਲੈ ਲਈਏ ਜਿਨ ਕੋ ਸਾਧੂ ਭੇਟੀ ਹੈ ਸੋ ਦਰਦੈ ਹੋਏ ਖਲਾਸ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਉਹਨਾਂ ਨੂੰ ਦਰਗਾਹ ਵਿੱਚੋਂ ਖਲਾਸੀ ਉਹ ਮੁਕਤ ਹੋ ਗਏ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਸਵੇਰ ਦੇ ਜਵਾਨ ਵਿੱਚ ਵੀ ਅੱਜ ਬੇਨਤੀ ਕੀਤੀ ਸੀ ਇਹ ਪੰਕਤੀ ਵਿੱਚ, ਇਹ ਵੀ ਜਦੋਂ ਸਤਿਗੁਰੂ ਨੂੰ ਮਿਲੀਦਾ ਹੈ, ਸਹਿਬ ਕਹਿੰਦੇ ਮੇਰੇ ਵਾਹਿਗੁਰੂ ਕੋਲੋਂ ਨਾ ਬੇਨਤੀ ਕਰਕੇ ਉਹਦੇ ਦਰਸ਼ਨ ਨਾ ਮੰਗੋ, ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਮੰਗੋ। ਆਖਦੇ ਨੇ ਸਤਿਗੁਰ ਦਾ ਦਰਸ਼ਨ ਨਾ ਮੰਗੋ ਕਦੇ, ਦਰਸ਼ਨਾਂ ਦੀ ਪਿਆਸ ਮੰਗੋ। ਇਹ ਕੀ ਗੱਲ ਕੋਈ ਪਿਆਰਿਓ, ਸਾਨੂੰ ਕੋ ਕਵੇ ਤੈਨੂੰ ਪਾਣੀ ਦੀ ਪਿਆਸ ਲੱਗਦੀ ਏ, ਪਾਣੀ ਨਾ ਪੀ ਤੇ ਰੱਬ ਕੋਲੋਂ ਸਗੋਂ ਪਿਆਸ ਪੋਰ ਮੰਗ। ਸਾਨੂੰ ਭੁੱਖ ਲੱਗੀ ਹੋਵੇ ਤੇ ਸਾਨੂੰ ਕੋ ਕਵੇ ਤੂੰ ਰੋਟੀ ਨਾ ਖਾ ਤੂੰ ਭੁੱਖ ਮੰਗ, ਇਹ ਤਾਂ ਕੋਈ ਗੱਲ ਨੂੰ ਬਣੀ। ਸਹਿਬ ਕਹਿੰਦੇ ਨੇ ਦਰਸ਼ਨ ਨਾ ਮੰਗੋ ਤੇ ਦਰਸ਼ਨਾਂ ਦੀ ਪਿਆਸ ਮੰਗੋ, ਤੇ ਪਿਆਸ ਲੱਗੀ ਰਵੇ। ਗੁਰੂ ਕੇ ਪਿਆਰਿਓ ਕਹਾਣੀ ਏਕ ਹੈ, ਵਾਹਿਗੁਰੂ ਦੇ ਦਰਸ਼ਨ ਸਦਾ ਹੀ ਪ੍ਰਤੱਖ ਤੌਰ ਤੇ ਹੋ ਰਹੇ ਨੇ, ਕੋਈ ਵਰਤ ਰਿਹਾ ਸਾਡੇ ਅੰਦਰ ਵੀ ਬਾਹਰ ਵੀ, ਜੀਵਾਂ ਵਿੱਚ ਵੀ, ਪੁਲਾੜ ਵਿੱਚ ਵੀ, ਪਾਣੀ ਵਿੱਚ ਵੀ, ਆਕਾਸ਼ ਵਿੱਚ ਵੀ। ਸਾਡੇ ਕੋਲ ਅੱਖਾਂ ਨਹੀਂ ਤਾਂ ਉਹ ਅੱਖਾਂ ਮਿਲਦੀਆਂ ਨੇ ਜਦੋਂ ਉਹਦੇ ਦਰਸ਼ਨਾਂ ਦੀ ਪਿਆਸ ਲੱਗੇਗੀ। ਜਿੰਨੀ ਪਿਆਸ ਵੱਧ ਲੱਗੇਗੀ ਦਹਿਰੀ ਜਾਏਗੀ ਡੂੰਘੀ, ਉਹਨੀਆਂ ਅੱਖਾਂ ਖੁੱਲਣਗੀਆਂ। ਜਦੋਂ ਕਿਸੇ ਦੀ ਪਿਆਸ ਤੋਂ ਬਾਅਦ ਅੱਖ ਖੁੱਲੀ ਉਹਨੇ ਕਿਹਾ ਹੱਦ ਹੋ ਗਈ, ਮੈਂ ਬਾਹਰ ਉਹਦੇ ਦਰਸ਼ਨ ਲੱਭਦਾ ਰਿਹਾ ਉਹਤੇ ਮੇਰੇ ਆਪਣੇ ਸਾਹਮਣੇ ਪ੍ਰਗਟ ਸੀ। ਭਾਈ ਨੰਦ ਲਾਲ ਸਾਹਿਬ ਤਾਂ ਹੀ ਕਹਿੰਦੇ ਨੇ, ਕਹਿੰਦੇ ਤੂੰ ਆਪਣੇ ਅੰਦਰੋਂ ਉਹਨਾਂ ਨੇ ਆਪਣੇ ਢੰਗ ਨਾਲ ਕਿਹਾ ਹੈ, ਉਹ ਕਹਿੰਦੇ ਜੇ ਉਹਦਾ ਦਰਸ਼ਨ ਚਾਹੁੰਦਾ ਹੈ ਨਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਮੂੰਹ ਤੋਂ ਕੱਪੜਾ ਲਾ, ਭਾਵ ਅੰਮ੍ਰਿਤ ਵੇਲੇ ਉੱਠ ਕੇ ਤੂੰ ਅੰਮ੍ਰਿਤ ਇਸ਼ਨਾਨ ਕਰ, ਸਿਮਰਨ ਕਰ। ਕਹਿੰਦੇ ਤੂੰ ਆਪਣੇ ਮੂੰਹ ਤੋਂ ਪਰਦਾ ਲਾ ਨਿਰੰਕਾਰ, ਆਪਣੇ ਮੁਖ ਤੋਂ ਪਰਦਾ ਲਾ ਕੇ ਤੈਨੂੰ ਦੀਦਾਰ ਦੇਵੇਗਾ। ਸਤਸੰਗਿਓ ਪਰ ਇਹ ਲਾਣਾ ਹੀ ਔਖਾ ਏ। ਹਜ਼ੂਰ ਕਹਿੰਦੇ ਦੀਦਾਰ ਹੋਣਗੇ ਉਹ ਪ੍ਰਤੱਖ ਨੇ, ਪਿਆਸ ਲੱਗੇਗੀ ਅੱਖ ਮਿਲੇਗੀ ਉਸ ਅੱਖ ਤੋਂ ਬਾਅਦ ਫਿਰ ਉਹ ਦੀਦਾਰ ਹੋਣਗੇ। ਭਗਤ ਜੀ ਆਖਦੇ ਨੇ ਨਾ, ਉਹ ਕਹਿੰਦੇ ਨੇ ਕਬੀਰ ਜਾ ਕੋ ਖੋਜ ਤੇ, ਜਿਹਨੂੰ ਲੱਭਣ ਤੁਰਿਆ ਸਾਂ ਸੋਈ ਪਾਇਓ ਠੌਰ, ਉਹ ਠੌਰ ਨੇੜਿਓ ਹੀ ਕੋਲੋਂ ਹੀ ਮਿਲ ਗਿਆ ਜੀ, ਆਖਿਆ ਜੀ ਕਿ ਚੁੰਮ ਲਿਆ ਜੇ ਆਂਢ ਗੁਆਂਢ ਵਿੱਚੋਂ ਜਾਂ ਘਰ ਦੇ ਕਿਸੇ ਕਮਰੇ ਨਹੀਂ ਕਹਿੰਦੇ ਸੋਈ ਫਿਰ ਤੈ ਤੂੰ ਪਿਆ ਜਾ ਕੋ ਕਹਿਤਾ ਔਰ ਉਹ ਤੂੰ ਆਪ ਹੀ ਸੈ ਤੇਰੇ ਅੰਦਰ ਕੋ ਆਪ ਹੀ ਬੈਠਾ ਸੀ ਇਸ ਲਈ ਸਾਹਿਬ ਕਹਿੰਦੇ ਉਹਦੀ ਪਿਆਸ ਮੰਗੋ ਦੀਦਾਰ ਮੰਗ ਰਹੇ ਹੋ ਇਹਦੇ ਨਾਲ ਕੁਝ ਵੀ ਨੀ ਖੋਣਾ ਦੀਦਾਰ ਤਾਂ ਦੇ ਹੀ ਰਹੇ ਨੇ ਤੋ ਬਚੇ ਨੇ ਪ੍ਰਭ ਤੁਦ ਬਿਨ ਦੂਜਾ ਕੋ ਨਖੀ ਨਾਨਕ ਕੀ ਅਰਦਾਸ ਜਦੋਂ ਪਿਆਸ ਲੱਗਦੀ ਉਦੋਂ ਅਰਦਾਸ ਨਿਕਲੇਗੀ ਵਾਹਿਗੁਰੂ ਤੇਰੇ ਤੋਂ ਬਿਨਾ ਤੇਰਾ ਕੋਈ ਨਹੀਂ ਹੋ ਤੂੰ ਹੀ ਮੇਰਾ ਦਾਤਾ ਮੇਰੇ ਤੇ ਮੇਲ ਕਰਕੇ ਚੜਤੀ ਲਾ ਜਦੋਂ ਇਹ ਜੀਵਨ ਬਣਾਵਾਂਗੇ ਆਸਾੜ ਸੁਖੰਦਾ ਤਿਸ ਲੱਗੇ ਜਿਸ ਮਨ ਕਰ ਚਰਨ ਨਿਵਾਸ ਭਾਈ ਉਹਨਾਂ ਲਈ ਹਾੜ ਦਾ ਮਕੀਨਾ ਸੁਖੰਦਾ ਸੁਖੇਲੜਾ ਠੰਡਾ ਵਾਲਾ ਅੰਦਰੋਂ ਭਾਕਾਂ ਵਾਲਾ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੋ ਗਿਆ ਜਿਨ੍ਹਾਂ ਨੂੰ ਨਾ ਭੁੱਲਿਆ ਉਹਨਾਂ ਲਈ ਤਪਸ਼ ਜਿਨ੍ਹਾਂ ਨੂੰ ਉਹ ਚੇਤਾ ਏ ਸਤਸੰਗਿਓ ਉਹਨਾਂ ਲਈ ਅੰਦਰ ਠੰਡੇ ਤਾਂ ਹੀ ਮੇਰੇ ਸਤਿਗੁਰੂ ਪਿਤਾ ਮਹਾਰਾਜ ਇੱਕ ਬਚਨ ਆਖਦੇ ਨੇ ਨਾ ਜਪੋ ਤਾਏ ਕੋ ਨਾਮ ਪਿਆਰੇ ਜਪੋ ਤਾਏ ਕੋ ਨਾਮ ਜਪੋ ਤਾਏ ਕੋ ਨਾਮ ਪਿਆਰੇ ਜਪੋ ਤਾਏ ਕੋ ਨਾਮ ਜਪੋ
ਤਾਏ ਕੋ ਨਾਮ ਪਿਆਰੇ ਜਪੋ ਤਾਏ ਕੋ ਨਾਮ ਜਪੋ ਤਾਏ ਕੋ ਨਾਮ ਪਿਆਰੇ ਜਪੋ ਤਾਏ ਕੋ ਨਾਮ
ਜਪੋ ਤਾਏ ਕੋ ਨਾਮ ਪਿਆਰੇ ਜਪੋ ਤਾਏ ਕੋ ਨਾਮ ਜਪੋ ਤਾਏ ਕੋ ਨਾਮ ਪਿਆਰੇ ਜਪੋ ਤਾਏ ਕੋ ਨਾਮ ਜਪੋ ਤਾਏ
ਕੋ ਨਾਮ ਜਪੋ ਤਾਏ ਕੋ ਨਾਮ ਜਪੋ ਤਾਏ ਕੋ ਨਾਮ ਜਪੋ ਤਾਏ ਕੋ ਨਾਮ
ਸੋਏ ਸੁਨੰਦਰੀ ਮੇਰਾ ਤਨ ਮਨ ਮੌਲਾ ਸੋਏ ਸੁਨੰਦਰੀ ਮੇਰਾ ਤਨ ਮਨ ਮੌਲਾ ਸੋਏ ਸੁਨੰਦਰੀ
ਮੇਰਾ ਤਨ ਮਨ ਮੌਲਾ ਸੋਏ ਸੁਨੰਦਰੀ ਮੇਰਾ ਤਨ ਮਨ ਮੌਲਾ
ਨਾਮ ਜਪੰਦੜੀ ਲਾਲੀ ਨਾਮ ਜਪੰਦੜੀ ਲਾਲੀ ਨਾਮ ਨਾਮ ਜਪੰਦੜੀ ਲਾਲੀ
ਨਾਮ ਜਪੰਦੜੀ ਲਾਲੀ
ਗਰੀਬ ਨੂੰ ਆਦ ਪਿਤਾ ਤਾਂ ਬਾਟੀ ਦੀ ਇੱਕ ਇੱਕ ਤੁੱਕ ਦੇ ਅੰਦਰ ਪਿਆਰਿਓ ਸਾਡੇ ਅੰਦਰ ਨੂੰ ਠੰਡਾ ਪਾਣ ਵਾਲੇ ਉਹ ਬਚਨ ਬਾਰ ਬਾਰ ਆਖਦੇ ਨੇ ਪਰ ਉਹ ਠੰਡ ਪਏ ਕੀ ਸਾਧ ਸੰਗਤ ਦੀਦਾਰ ਧਰਕੇ ਦੀਦਾਰ ਕਰੋ ਕੇ ਨਾਮ ਨੇ ਤੇ ਉਹਨੇ ਅੰਦਰ ਪਿਆਸ ਲਾ ਕੇ ਕਹਿ ਮੈਨੂੰ ਬੇਨਤੀ ਕਰਾ ਅਸਾੜ ਦੇ ਮਹੀਨੇ ਵਿੱਚ ਸਤਿਗੁਰਾਂ ਦਾ ਇਹ ਉਪਦੇਸ਼ ਸੀ ਅੱਜ ਇਹ ਮਹੀਨਾ ਨਹੀਂ ਜ਼ਿੰਦਗੀ ਪਰ ਯਾਦ ਰੱਖਾਂਗੇ ਤੇ ਸਾਰੀ ਜ਼ਿੰਦਗੀ ਅੰਦਰ ਠੰਡ ਵਰਤੇਗੇ ਜਿੱਥੇ ਮਰਜ਼ੀ ਬੈਠੀਏ ਜਿੱਥੇ ਮਰਜ਼ੀ ਖੋਈਏ ਪਰ ਸ਼ਹੀਦਾਂ ਦੀ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਕੱਲ ਨੂੰ ਗੁਰੂ ਕੇ ਪਿਆਰਿਓ ਸ਼ਹਾਦਤ ਵਾਲਾ ਦਿਨ ਆ ਰਿਹਾ ਹੈ 1606 ਅੰਦਰ ਇਹ ਘਟਨਾ ਵਾਪਰੇ ਸੀ ਜਦੋਂ ਜਹਾਂਗੀਰ ਪਾਪੀ ਦੇ ਹੁਕਮ ਨਾਲ ਗਰੀਬ ਨਵਾਜ ਪਿਤਾ ਮਹਾਰਾਜ ਲਾਹੌਰ ਦੇ ਅੰਦਰ ਤੱਤੀ ਤਵੀ ਤੱਤਾ ਰੇਤਾ ਤੱਤਾ ਪਾਟੀ ਦੀ ਰਾਹੀ ਮੇਰੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਗਿਆ ਮੈਂ ਕੱਲ ਦੇ ਦੀਵਾਨ ਵਿੱਚ ਬਿਨੈ ਕੀਤੇ ਸੀ ਦੋ ਜ਼ਿੰਦਗੀ ਦੇ ਪੱਖ ਨੇ ਅੰਦਰ ਨਫ਼ਰਤ ਤੇ ਦੂਸਰਾ ਅੰਦਰ ਰੱਬੀ ਪਿਆਰ ਪਿਆਰ ਕੀ ਰੰਗ ਵਿਖਾਉਂਦਾ ਹੈ ਤੇ ਨਫ਼ਰਤ ਕਿਵੇਂ ਅੱਗ ਬਾਲਦੀ ਅੱਜ ਮੈਂ ਤੁਹਾਡੇ ਨਾਲ ਸਮੇਂ ਵਿੱਚ ਸਾਂਝ ਪਾਉਣਾ ਚਾਹਨਾ ਵਿਚਾਰਾਂ ਦੀ ਭਾਣੇ ਦੇ ਸੰਬੰਧ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਣੇ ਦਾ ਸਬਕ ਪੜਾਇਆ ਤੇ ਕਿਉਂ ਗੁਰੂ ਅਰਜਨ ਸਾਹਿਬ ਮਹਾਰਾਜ ਜੇ ਚਾਹੁੰਦੇ ਤਾਂ ਇੱਕੋ ਦਮ ਕਰ ਇੱਕ ਸ਼ਬਦ ਵਰਤਦੇ ਮੂੰਹ ਤੋਂ ਤੱਤਾ ਰੇਤਾ ਵੀ ਠਰਦਾ, ਤਵੀ ਵੀ ਠਰ ਜਾਂਦੀ, ਸਾਧ ਸੰਗਤ ਪਾਣੀ ਵੀ ਠਰ ਜਾਂਦਾ। ਜੇਕਰ ਕਿਹਾ ਸਾਈਂ ਪੀਆ ਮੀਰ ਨੇ ਆ ਕੇ ਹਜ਼ੂਰ ਇਹ ਕੀ ਪਾਣੀ ਵਾਪਰ ਰਹੇਗਾ, ਮੇਹਰ ਕਰੋ ਇੱਕ ਇਸ਼ਾਰਾ ਦਿਓ। ਮੈਂ ਦਿੱਲੀ ਤੇ ਲਖੌਰ ਦਾ ਤਖਤ, ਦਿੱਲੀ ਤੇ ਲਖੌਰ ਦੇ ਕਾਕਨ, ਮੈਂ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਕੇ ਖਤਮ ਕਰਦਿਆਂ ਇੱਕ ਵਾਕ ਕਹਿ ਕੇ ਸਤ ਸੰਗਿਓ। ਪਰ ਗੁਰੂ ਅਰਜਨ ਸਾਹਿਬ ਅੱਗੋਂ ਰੋਕਦੇ ਨੇ, ਕਹਿਣ ਲੱਗੇ ਨਹੀਂ ਸਾਈਂ ਜੀ ਐਸਾ ਨਹੀਂ ਕਰਨਾ, ਜੇ ਐਸਾ ਨਹੀਂ ਕਰਨਾ ਤੇ ਘੱਟੋ ਘੱਟ ਇਹ ਤਵੀ ਤੇ ਪਾਣੀ ਕੀ ਰੇਤਾ ਹੀ ਠਰ ਜਾਵੇ। ਨਹੀਂ ਵੇਖ ਸਕਦਾ ਮੇਰੇ ਸਮਰੱਥ ਗੁਰੂ ਇਹਨਾਂ ਹਾਲਤਾਂ ਵਿੱਚ ਇਹ ਦੁੱਖ ਤੇ ਤਸੀਹੇ ਚੱਲਣ। ਗਰੀਬ ਅਨੁਵਾਦ ਪਿਤਾ ਨੇ ਉਦੋਂ ਸਹਿਜੀ ਬਚਨ ਕਿਹਾ, ਸਾਈਂ ਜੀ ਤੁਹਾਡਾ ਪਿਆਰ ਕਬੂਲ ਏ, ਪਿਆਰ ਵਾਲੀਆਂ ਆਤਮਾ ਨੂੰ ਦਰਦ ਹੁੰਦਾ ਏ, ਜਿਹੜਾ ਅੱਜ ਤੇਰੇ ਸੀਨੇ ਨੂੰ ਸੇਕ ਲੱਗ ਰਿਹਾ ਏ, ਇਹ ਸੇਕ ਜੁਗਾਂ ਤੱਕ ਗੁਰੂ ਨਾਨਕ ਦੇ ਪਿਆਰਿਆਂ ਤੇ ਸੱਚ ਨੂੰ ਪਿਆਰ ਕਰਨ ਵਾਲਿਆਂ ਦੇ ਸੀਨੇ ਵਿੱਚ ਲੱਗੇਗਾ। ਪਰ ਇਹ ਸੇਕ ਹਮੇਸ਼ਾ ਬੁਰਾਈ ਨੂੰ ਖਤਮ ਕਰਕੇ ਚੰਗਿਆਈਆਂ ਨੂੰ ਜਨਮ ਦੇਵੇਗਾ। ਯਾਦ ਰੱਖਣਾ ਹਜ਼ੂਰ ਕਹਿੰਦੇ ਸਾਈਂ ਜੀ ਇਹ ਜਿਹੜਾ ਗੁਰੂ ਪਾਤਸ਼ਾਹ ਦਾ ਕਾਰਕ ਹੈ ਇਹ ਰੇਤੇ ਠੰਡੇ ਕਰਨ ਵਾਸਤੇ ਜਾਂ ਪਾਣੀ ਤੇ ਲੂਹਾਂ ਨਹੀਂ, ਇਹ ਮਨੁੱਖਤਾ ਦੇ ਦਿਲਾਂ ਨੂੰ ਠੰਡ ਪਾਉਣ ਵਾਸਤੇ ਜਗਤ ਤੇ ਆਇਆ ਹੈ। ਪਰ ਇੱਕ ਸਵਾਲ ਏ ਜਿਹੜਾ ਆਮ ਮਨੁੱਖ ਦੇ ਅੰਦਰ ਆ ਕੇ ਉਤਪੰਨ ਹੁੰਦਾ ਏ, ਭਈ ਜੇਕਰ ਇੰਨੀਆਂ ਸ਼ਕਤੀਆਂ ਦੇ ਮਾਲਕ ਸਤਿਗੁਰੂ ਤੇ ਉਹਨਾਂ ਦੇ ਪਿਆਰੇ, ਅੱਜ ਵੀ ਇਹ ਸਵਾਲ ਆਉਂਦਾ ਹੈ ਭਈ ਕੌਮ ਦੇ ਅੰਦਰ ਪੂਰਨ ਮਹਾਂਪੁਰਸ਼ ਮੁੱਕ ਗਏ ਨੇ, ਪਹਿਲਾਂ ਹੀ ਹੋਏ ਨੇ, ਅੱਜ ਕੌਣ? ਪੂਰਨ ਸਤਿਗੁਰੂ ਨੇ ਕੋਈ ਪੂਰਾ ਮਹਾਂਪੁਰਖ ਨਹੀਂ ਪੈਦਾ ਕੀਤਾ ਜਿਹੜਾ ਜਗਤ ਵਿੱਚ ਕੌਮ ਅੰਦਰ ਇਤਨੀ ਤਪਸ਼ ਹੈ, ਇਤਨਾ ਦੁਖਾਂ ਤੇ ਨਿੱਤ ਦੇ ਝਗੜੇ ਜ਼ਾਲਮ ਜ਼ੁਲਮ ਕਰਦੇ ਨੇ ਵੱਖ ਵੱਖ ਢੰਗ ਨਾਲ ਕੌਮ ਨੂੰ ਖਤਮ ਕਰਨ ਲਈ। ਪਖੰਡੀ ਲੋਕ ਆਪਣੇ ਢੰਗ ਨਾਲ ਇਸ ਕੌਮ ਦਾ ਅਕਸ਼ ਵਿਗਾੜ ਰਹੇ ਹਨ। ਇਹ ਸਾਰਾ ਕੁਝ ਖਤਮ ਕਰਨ ਲਈ ਜੇ ਪੂਰੇ ਕੋਈ ਮਹਾਂਪੁਰਸ਼ ਹੋਣ ਤੇ ਉਹ ਇੱਕ ਬਚਨ ਕਰਨ ਤੇ ਸਾਰਾ ਕੁਝ ਠੀਕ ਹੋ ਜਾਵੇ। ਕੁਝ ਤਾਂ ਇਹ ਸ਼ਬਦ ਵਰਤਦੇ ਨੇ ਹਮਦਰਦੀ ਨਾਲ, ਉਹ ਚਾਹੁੰਦੇ ਨੇ ਕੋਈ ਆਤਮਾ ਸਾਹਮਣੇ ਆਵੇ, ਤੇ ਕੁਝ ਉਹ ਟੋਲਾ ਮੇਰੀ ਕੌਮ ਦਾ ਜਿਨ੍ਹਾਂ ਨੇ ਲੱਤ ਬੰਨਿਆ ਹੋਇਆ ਜ਼ਿੰਦਗੀ ਦੇ ਅੰਦਰ, ਉਹ ਕਦੇ ਠੇਕੇ ਨੂੰ ਮਾੜਾ ਨਹੀਂ ਕਹਿਣਾ, ਕਦੇ ਕੈਂਚੀ ਨੂੰ ਨਹੀਂ ਮਾੜਾ ਕਹਿਣਾ, ਕਦੇ ਪਾਰਟੀਆਂ ਵਿੱਚ ਗੰਦੇ ਨਾਚ ਨੂੰ ਨਹੀਂ ਮਾੜਾ ਕਹਿਣਾ। ਜੇ ਮਾੜਾ ਕਹਿਣਾ ਤੇ ਰੱਬ ਨੂੰ ਪਿਆਰ ਕਰਨ ਵਾਲੇ ਕਿਸੇ ਬ੍ਰਹਮ ਗਿਆਨਿਕ ਚਰੰਗੀ ਆਤਮਾ ਨੂੰ ਮਾੜਾ ਕਹਿਣਾ ਹੈ। ਇੱਕ ਉਹ ਟੋਲਾ ਏ ਸਤਿਗੁਰੂ ਉਹਨਾਂ ਦਾ ਵੀ ਭਲਾ ਕਰੇ, ਸਮਾਤ ਬਖਸ਼ੇ। ਗੁਰੂ ਕੇ ਪਿਆਰਿਓ ਇੱਕ ਪਾਸੇ ਤੇ ਕੌਮ ਖਲੋ ਕੇ ਗੁਰੂ ਦੇ ਚਰਨਾਂ ਚ ਮੰਗੇ ਦਾਤਾਂ, ਭਈ ਸਹੀ ਗੁਰਮੁਖ ਪਿਆਰੇ ਮੇਰ, ਤੇ ਜੇਕਰ ਕੋਈ ਸਾਹਮਣੇ ਆਵੇ ਤੇ ਉਸ ਨੂੰ ਹਰ ਪ੍ਰਕਾਰ ਨਾਲ ਨਿੰਦ ਕੇ ਭੰਡ ਕੇ ਉਸ ਨੂੰ ਬਾਹਰ ਤੋਰਨਾ, ਇਹ ਕੋਈ ਨਿਆਂ ਨਹੀਂ ਅਨਿਆਂ ਹੈ। ਇਹ ਵੀ ਹੋ ਸਕਦਾ ਜਦੋਂ ਕੋਈ ਇਹ ਕਹਿੰਦਾ ਕੋਈ ਪੂਰਾ ਨਹੀਂ, ਪੂਰੇ ਤੇ ਕੌਣ, ਪਰ ਸਾਡੇ ਕੋਲ ਪੂਰੇ ਨੂੰ ਵੇਖਣ ਵਾਲੀਆਂ ਅੱਖਾਂ ਹੀ ਨਾ ਪਾਉਣ ਸਾਧ ਸੰਗ। ਪਰ ਮਨੁੱਖ ਆਪਣੇ ਤੇ ਗੱਲ ਨਾ ਲਿਆਉਂਦਾ ਹੈ। ਆਓ ਜਰਾ ਧਿਆਨ ਮਾਰਿਆ ਜੀ ਇਹ ਕਹਾਣੀ ਸਾਹਿਬ ਦੇ ਘਰ ਦੀ ਜਾਂ ਰੱਬ ਦੇ ਪਿਆਰਿਆਂ ਦੀ ਕਿਸੇ ਵਿੱਚ ਕਿਸੇ ਕੌਮ ਧਰਮ ਵਿੱਚ ਹੋਵੇ। ਦੇਖੋ ਪੂਰੇ ਵੀ ਹੁੰਦੇ ਨੇ, ਜੇ ਪੂਰੇ ਕਹਿਣ ਤੇ ਉਹ ਫਿਰ ਇਸ ਤਰ੍ਹਾਂ ਨਾਲ ਕਿਉਂ ਨਹੀਂ ਟੰਡ ਵਰਤਾਂਦੇ? ਇਹਦੇ ਸਬਕ ਇਹਦੇ ਪੂਰਨੇ ਪਾਏ ਸ਼ਹੀਦਾਂ ਦੀ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ। ਸਰਵ ਕਲਾ ਸਮਰੱਥ ਗੁਰੂ ਹੀ ਨਹੀਂ ਪਰਮੇਸ਼ਰ ਨੇ, ਭੱਟ ਜੀ ਕਹਿੰਦੇ ਨੇ ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹੇ ਉਪਾਰ, ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ। ਪਰ ਉਹ ਸਾਰਾ ਕੁਝ ਉਹ ਤਵੀਆਂ ਨਹੀਂ ਠਾਰਦੇ, ਸਗੋਂ ਉਹ ਰੱਬ ਦੇ ਭਾਣੇ ਵਿੱਚ ਰਹਿ ਕੇ ਆਪ ਇਤਨੇ ਦੁੱਖ ਸਹਿ ਲੈਂਦੇ ਨੇ, ਤੇ ਸਗੋਂ ਕਹਿੰਦੇ ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜਾਂ ਕਹਿੰਦੇ ਉਲਹਾਂ ਨੂੰ ਮੈਂ ਕਾਹੂ ਨਾ ਕੀਓ ਦੀਓ, ਮਨ ਮੀਠ ਤੁਖਾਰੋ ਕੀਓ, ਕੋਈ ਉਲਾਮਾ ਨਹੀਂ ਇਹਦੇ ਮਗਰ ਕੀ ਰਾਜ ਹੈ। ਸਹਿਬ ਕਹਿੰਦੇ ਸਿੱਖ ਨੇ ਨਿਰੰਕਾਰ ਤੇ ਗੁਰੂ ਦੇ ਭਾਣੇ ਵਿੱਚ ਤੁਰਨਾ ਹੈ। ਸਾਨੂੰ ਭਾਣਾ ਚੇਤਾ ਆਉਂਦਾ ਜਦੋਂ ਕਿਸੇ ਦੀ ਮੌਤ ਹੋ ਜਾਵੇ, ਪਰ ਗੁਰੂ ਕਹਿੰਦੇ ਜਾਂ ਤਿਸ ਭਾਣਾ ਤਾਂ ਜੰਮਿਆ। ਭਾਣੇ ਦੀ ਸ਼ੁਰੂਆਤ ਜਨਮ ਨਾਲ ਹੁੰਦੀ ਹੈ, ਮੌਤ ਨਾਲ ਨਹੀਂ ਜੇ ਹੁੰਦੀ। ਇੱਕ ਗੱਲ, ਭਾਣੇ ਦਾ ਮਤਲਬ ਹੈ ਜੋ ਸਤਿਗੁਰੂ ਵਰਤਾਏ, ਅਸੀਂ ਸਤਿਗੁਰੂ ਦੇ ਪਿੱਛੇ ਲੱਗਣਾ ਹੀ। ਨਿਰੰਕਾਰ ਦੁੱਖ ਵਿੱਚ ਰੱਖੇ, ਸੁੱਖ ਵਿੱਚ ਰੱਖੇ, ਜੋ ਉਹ ਰਜਾ ਵਰਤਾਏ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ। ਜੇ ਗੁਰੂ ਪਾਤਸ਼ਾਹ ਜੀ ਹੁਕਮ ਕਰੇ ਸ਼ਸਤਰ ਨੂੰ ਖੱਤ ਪਾ, ਕਿਸੇ ਪੈਸੇ ਤੇ ਮਾਲਾ ਵਾਲੇ ਹੁੰਦੇ ਹਾਂ ਜੀ, ਸਾਡਾ ਕੀ ਕੰਮ ਇਹਨਾਂ ਸ਼ਸਤਰਾਂ ਨਾਲ ਭਾਣੇ ਦੀ ਉਲੰਘਣਾ। ਜੇ ਉਹ ਕਵੇ ਵੀ ਤੇਰਾ ਕੰਮ ਹੀ ਕੇਵਲ ਬੰਦਗੀ ਕਰਨੀ ਹੈ, ਤੇ ਅੱਗੋਂ ਮਨ ਕਵੇ ਇਹਨਾਂ ਜ਼ੁਲਮ ਖੋ ਰਿਹਾ, ਮੈਂ ਤਾਂ ਕਿਰਪਾਨਾ ਪਕੜ ਕੇ ਜਾਣਾ ਸੀ ਮੈਦਾਨ ਤੇ ਜਾਣ ਅੰਦਰ, ਭਾਣੇ ਦੀ ਉਲੰਘਣਾ। ਪਿਆਰੂ ਧਿਆਨ ਕਰਨਾ, ਜਿਨ੍ਹਾਂ ਨੂੰ ਭਾਣੇ ਦੀ ਸਮਝ ਸਤਿਗੁਰੂ ਦਿੰਦਾ ਹੈ ਨਾ ਬੰਦਗੀ ਕਰ ਕਰਕੇ, ਉਹ ਲੋਕਾਂ ਦੀ ਨੀ ਸੁਣਦੇ ਵੀ ਲੋਕ ਕੀ ਆਖਦੇ ਨੇ ਚੰਗਾ ਤੇ ਮਾੜਾ, ਉਹ ਸੁਣਦੇ ਨੇ ਸਤਿਗੁਰੂ ਦਾ ਹੁਕਮ। ਜਦੋਂ ਅੰਦਰੋਂ ਗੁਰੂ ਉਹਨਾਂ ਨੂੰ ਆਖਦਾ ਕੁਝ ਕਰਨ ਨੂੰ, ਉਹਨਾਂ ਨੇ ਉਦੋਂ ਕਦਮ ਪੁੱਟਣਾ ਹੈ ਵੀ ਅਸਾਂ ਕੀ ਕਰਨਾ ਹੈ। ਸਖ ਸੰਗੀ ਜਨੋ, ਪਰ ਇਹ ਨੀ ਵੀ ਉਹ ਹੁਕਮ ਉਹ ਕਿਉਂਕਿ ਸਾਨੂੰ ਤੇ ਪਤਾ ਨੀ ਹੁੰਦਾ, ਅਸੀਂ ਸਮਝਦੇ ਹਾਂ ਸ਼ਾਇਦ ਇਹਨਾਂ ਕੋਲ ਤਾਕਤ ਨਹੀਂ, ਕੁਝ ਬੈਠੇ ਨੇ ਤੇ ਕੁਝ ਕਰਦੇ ਨੇ। ਨਹੀਂ, ਉਹਦਾ ਭਾਣਾ ਵੱਡਾ ਹੁੰਦਾ ਜੇ ਭਾਣੇ ਨੂੰ ਗੁਰੂ ਕੇ ਪਿਆਰੇ ਮੰਨੀਏ। ਸਾਹਿਬ ਕਹਿੰਦੇ ਉਹ ਉਹੀ ਆਦਮੀ ਸੁਖੀ ਹੋਏਗਾ। ਮੈਂ ਦੋ ਕੁ ਪ੍ਰਮਾਣ ਦੇ ਕੇ ਇਸ ਗੱਲ ਨੂੰ ਸਿੱਧ ਕਰਨ ਦੀ ਨਿਗੁਣ ਇੰਜੀ ਕੋਸ਼ਿਸ਼ ਕਰਦਾ, ਜ਼ਰੂਰੀ ਨਹੀਂ ਹੋਵੇ। ਗੁਰੂ ਸਵਾਰਿਓ, ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ। ਸਾਹਿਬ ਕਹਿੰਦੇ ਸੋ ਸਿੱਖ, ਮੇਰਾ ਸਿੱਖ ਕੌਣ ਏ? ਸਖਾ, ਮੇਰਾ ਮਿੱਤਰ ਕੌਣ ਏ? ਬੰਧਪ ਕਹਿ ਭਾਈ, ਰਿਸ਼ਤੇਦਾਰ ਕੌਣ ਏ? ਭਰਾ ਕੌਣ ਏ? ਜੋ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਕੇ ਭਾਣੇ ਵਿੱਚ ਆਉਂਦਾ ਹੈ, ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾ ਖਾਵੇ, ਜਿਹੜਾ ਆਪਣੀ ਮਰਜ਼ੀ ਵੀ ਕਰੇ, ਜਿੰਨੀ ਮਰਜ਼ੀ ਉਹ ਸੇਵਾ ਤੇ ਸਿਮਰਨ ਕਰਦਾ ਤੁਰਦਾ ਜਾਏ, ਉਹ ਚੋਟਾ ਖਾਏਗਾ, ਉਹਨੂੰ ਕਦੇ ਸੁੱਖ ਨਹੀਂ। ਗੁਰੂ ਅੰਗਦ ਸਾਹਿਬ ਜੀ ਨਾ ਰੋਜ ਭਾਈ ਜੀਤੇ ਨੂੰ ਸੇਵਾ ਬਖਸ਼ੀਏ, ਤੂੰ ਪ੍ਰਸ਼ਾਦ ਛਕਾਇਆ ਕਰ। ਅੱਜ ਤੁਰਿਆ ਏ ਗੁਰੂ ਕੇ ਪਿਆਰੂ ਬਣਾ ਕੇ ਪ੍ਰਸ਼ਾਦ, ਹਨੇਰੀ ਚੱਕਣ ਮੀਂਹ ਜੋਰ ਦੀਏ, ਸਾਹਿਬ ਦੇ ਘਰ ਪਹੁੰਚਣ ਲਈ ਇਹ ਰੁਕਾਵਟ ਬਣ ਗਈ। ਉਹ ਕਹਿੰਦਾ ਏ ਜੇ ਹੁਣ ਦੇਰੀ ਕੁੱਤਿਆ ਕਰਾਂ, ਸਤਿਗੁਰਾਂ ਦੀ ਸੇਵਾ ਵਿੱਚ ਵਿਘਨ ਜੇਕਰ ਨਹੀਂ ਜਾਂਦਾ, ਤੇ ਜੇਕਰ ਜਾਵਾਂ ਤੇ ਅੱਗੇ ਬੜੀ ਵੱਡੀ ਪਹਾੜ ਜਿਹੜੀ ਰੁਕਾਵਟ ਤੇ ਝੱਖੜ ਨੂੰ ਮੈਂ ਕਿਵੇਂ ਰੋਕਾਂ? ਕੋ ਬੰਦੇ ਹੋਣ ਤੇ ਪਰੇ ਕਰਾਂ, ਬਾਹਰ ਜਾ ਨਹੀਂ ਜਾਂਦਾ, ਟਾਂ ਟੁੱਟ ਰਹੇ ਨੇ, ਦਰਖਤ ਡਿੱਗ ਰਹੇ ਨੇ, ਬਿਜਲੀ ਲਿਸ਼ਕ ਰਹੀ, ਕੀ ਕਰਾਂ? ਅੰਦਰ ਪੁਰਨਾ ਆਇਆ, ਸਤਿਗੁਰਾਂ ਤੇਰੇ ਧਰਤੀ ਸੇਵਾ ਕਰਦਿਆਂ ਧੁਰ ਦੀਆਂ ਸਿੱਧੀਆਂ ਤਾਕਤਾਂ ਬੜੀਆਂ ਦਿੱਤੀਆਂ ਨੇ, ਅੱਜ ਤੇਰੇ ਕਰਕੇ ਇੱਕ ਨਿੱਕਾ ਜਿਹਾ ਕੰਮ ਕਰ ਲਈਏ, ਸਹਿਬਾ ਤੇਰੀ ਦਿੱਤੀ ਤਾਕਤ ਨੂੰ ਵੀ ਨਾਲੇ ਵੇਖਾਂਗਾ। ਕਹਿੰਦੇ ਚੱਕਣ ਵੀ ਇਹ ਖਟਾ ਦਿਓ, ਅਜੇ ਬਚਨ ਪੂਰਾ ਨਹੀਂ ਹੋਇਆ, ਸੱਚਮੁੱਚ ਇਕਦਮ ਝੱਖੜ ਰੁਕ ਗਏ, ਮੀਂਹ ਹਟ ਗਿਆ, ਬਿਜਲੀ ਲਿਸ਼ਕਣੀ ਬੰਦ ਹੋ ਗਈ। ਭਾਈ ਜੀਵਾ ਸਤਿਗੁਰਾਂ ਦੀ ਖਜੂਰ ਪਹੁੰਚਦਾ ਕਹਿ, ਜਦੋਂ ਪਹੁੰਚਿਆ ਸਤਿਗੁਰ ਕਹਿੰਦੇ ਅੱਜ ਤੇਰੇ ਖਰਚਾਂ ਦਾ ਪ੍ਰਸ਼ਾਦ ਨਹੀਂ ਛਕਣਾ। ਸਤਿਗੁਰੂ ਕੀ ਬੇਅਦਬੀ ਹੋ ਗਈ? ਕਹਿਣ ਲੱਗੇ ਬਹੁਤ ਵੱਡੀ ਬੇਅਦਬੀ ਹੋ ਗਈ। ਕਹਿ ਸਿੱਖੀ ਦਾ ਰਸਤਾ ਦੁਨੀਆਂ ਨਾਲ ਵੱਖਰਾ ਏ, ਇਹ ਚੱਟ ਨਿੱਕੀ ਦੀ ਦਾਤ ਲੈ ਕੇ ਨਾ ਵਰ ਤੇ ਨਾ ਸਰਾਪਾਂ ਵਿੱਚ ਪਵੇ, ਤੁਹਾਡੀ ਮੰਜ਼ਿਲ ਏ ਨਿਰੰਕਾਰ ਤੱਕ ਪਹੁੰਚਣਾ। ਉਹਦੇ ਤੱਕ ਪਹੁੰਚੇਗਾ ਉਹ ਜਿਹੜਾ ਉਹਦੇ ਭਾਣੇ ਵਿੱਚ ਰਵੇ। ਸਤਿਗੁਰੂ ਸਮਝ ਨਹੀਂ ਆਈ, ਹਜ਼ੂਰ ਕਹਿਣ ਲੱਗੇ ਭਾਈ ਜੀਵਿਆ, ਤੂੰ ਗੁਰੂ ਨੂੰ ਪ੍ਰਸ਼ਾਦ ਛਕਾਉਣ ਲਈ ਅੱਜ ਅੰਦਰ ਲਈ ਤਾਕਤ ਦੀ ਵਰਤੋਂ ਕਰਕੇ ਝੱਖੜ ਤੇ ਮੀਂਹ ਘਟਾਇਆ ਏ, ਸਤਿਗੁਰੂ ਘਟਾਇਆ ਏ ਤੇਰੀ ਕਿਰਪਾ ਨਾਲ, ਪਰ ਕੋਈ ਬੁਰਾ ਕਰਨ ਤਾਂ ਨਹੀਂ ਕੀਤਾ, ਚੰਗਾ ਹੀ ਕੀਤਾ ਏ। ਸਾਹਿਬ ਕਹਿੰਦੇ ਤੈਨੂੰ ਪਤਾ ਹੈ ਕੀ ਮਾੜਾ ਹੋਇਆ? ਇੱਕ ਇਸ਼ਾਰਾ ਕੀਤਾ ਨੇ, ਕਹਿੰਦੇ ਮੇਰਾ ਨਿਰੰਕਾਰ ਐਵੇਂ ਨੀ ਝੱਲਿਆ ਵਾਂਗੂ ਝੱਕੜ ਲਏ ਹੁੰਦਾ, ਝੱਲਿਆ ਵਾਂਗੂ ਉਹਨੇ ਮੀਂਹ ਪਾ ਦੇਣਾ ਏ। ਨਿਰੰਕਾਰ ਦੇ ਹੁਕਮ ਦੇ ਅੰਦਰ ਕੁਝ ਵੀ ਹੋ ਰਿਹਾ ਉਹਦੇ ਨਾਲ ਉਹ ਆਪਣੇ ਜਗਤ ਦੀ ਜਿਹੜੀ ਰਚਨਾ ਦੀ ਪਾਲਣਾ ਕਰਦਾ ਹੈ। ਸਾਹਿਬ ਪਾਲਣਾ ਚੰਗੀ ਕਰਦਾ ਹੈ, ਕਈ ਘਰ ਢਹਿ ਜਾਂਦੇ ਨੇ, ਕਈ ਪੰਛੀ ਮਾਰੇ ਜਾਂਦੇ ਨੇ, ਕਈ ਜੀਵ ਜੰਤੂ ਤਬਾਹ ਹੋ ਜਾਏ, ਕਈ ਬੰਦੇ ਹਨੇਰੀਆਂ ਵਿੱਚ ਆ ਕੇ ਟਕਰਾ ਕੇ ਮਰ ਜਾਂਦੇ। ਇਹ ਰਚਨਾ ਦਾ ਭਲਾ ਕਰਦਾ ਹੈ। ਜਿੰਨੀ ਕੁ ਸਾਡੀ ਸੋਚ ਹੋਏਗੀ ਮਨ ਦੀ, ਓਨੀ ਕੁ ਗੱਲ ਕਰਨੀ ਹੈ ਨਾ। ਸਾਹਿਬ ਕਹਿਣ ਲੱਗੇ, ਬੋਲਿਆ ਜੀਵਿਆ ਯਾਦ ਰੱਖ, ਨਿਰੰਕਾਰ ਨੇ ਇਹ ਚੱਖਣ ਚੁਰਾ ਕੇ ਲੱਖਾਂ ਹੀ ਜੀਵਾਂ ਨੂੰ ਉਹਨੇ ਰੋਜੀ ਪਹੁੰਚਾਣੀ ਸੀ, ਕਿਸੇ ਨੂੰ ਮਾਰ ਕੇ ਕਿਸੇ ਨੂੰ ਤੱਕ ਕੇ। ਜੀਵਿਆ ਗੁਰੂ ਤੈਂ ਪ੍ਰਸ਼ਾਦ ਦੋ ਘੜੀਆਂ ਬਾਅਦ ਛਕ ਲੈਂਦਾ, ਪਰ ਲੱਖਾਂ ਜੀਵਾਂ ਦੀ ਰੋਜੀ ਅੱਜ ਤੋਂ ਖੋਲੀਏ ਇਹ ਬੰਦ ਕਰਤੀ ਆਪਣੀ ਮਰਜ਼ੀ ਨਾਲ। ਲੱਖਾਂ ਜੀਵਾਂ ਦੀ ਰੋਜੀ ਖੋਲੀ ਇੱਕ ਮਾੜਾ ਜਿਹਾ ਕੰਮ ਹੈ। ਰੋਟੀ ਤੇ ਇੱਕ ਬੰਦਾ ਖਾ ਰਿਹਾ ਹੋਵੇ, ਤੁਸੀਂ ਹੱਥ ਚੋਂ ਖੋਲੋ ਤੇ ਉਹਦਾ ਅੰਦਰ ਪੁੱਛੋ ਵੀ ਕਿਤਨਾ ਕੁ ਦੁਖੀ ਹੋਏਗਾ। ਅਸੀਂ ਲੱਖਾਂ ਜੀਵਾਂ ਦੀ ਰੋਜੀ ਖੋਲੀਏ ਉਹ ਲੰਘਣਾ ਏ। ਆਖਿਆ ਦਾਤਾ ਤੇਰੀਆਂ ਤੂੰ ਜਾਣੇ, ਸਾਨੂੰ ਇੰਨਾ ਨੀ ਪਤਾ। ਯਾਦ ਰੱਖਣਾ ਪਿਆਰਿਓ, ਨਿਰੰਕਾਰ ਇਹ ਜਿਹੜੀ ਖੇਡ, ਇਹਨੂੰ ਗੁਰਮਤਿ ਦੀ ਬੋਲੀ ਚ ਤਾਂ ਹੀ ਤੇ ਖੇਡ ਕਹਿੰਦੇ। ਉਹਦੀ ਖੇਡ ਕੈਸੀ ਵਰਤੀ, ਕਦੇ ਭਿਖਾਰੀਆਂ ਨੂੰ ਰਾਜਾ ਚਾ ਬਣਾਉਂਦਾ ਤੇ ਕਦੇ ਰਾਜਿਆਂ ਨੂੰ ਭਿਖਾਰੀ ਚਾ ਬਣਾਉਂਦਾ ਏ। ਇਹ ਉਹਦੀ ਮੌਜ ਪਿਆਰਿਓ, ਤਾਕਤ ਹੈ ਸਿੱਖ ਕੋਲ ਪਰ ਇੱਥੇ ਜਰਨ ਦਾ ਹੁਕਮ ਏ। ਪਰ ਜੇਕਰ ਭਗਤ ਕਬੀਰ ਸਾਹਿਬ ਜੀ ਨੂੰ ਬੇੜੀਆਂ ਹੱਥਾਂ ਵਿੱਚ ਜੰਜੀਰਾਂ ਪਾਈਆਂ ਨੇ, ਉਹਨਾਂ ਨੂੰ ਪਿਆਰਿਓ ਪਾਣੀ ਚ ਲਿਆ ਕੇ ਰੱਖਿਆ ਨੇ, ਉਹ ਅਡੋਲ ਬੈਠੇ ਨੇ, ਕਹਿੰਦੇ ਜਿਵੇਂ ਸਾਈਂ ਤੂੰ ਰੱਖੇ ਮੈਂ ਰਹਾਂਗਾ। ਉਹ ਆਪਣੇ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਪਵਾ ਲੈਂਦੇ ਨੇ, ਪਾਣੀ ਚ ਜਾ ਕੇ ਸੁੱਟਦੇ ਨੇ, ਉਸ ਡਿੱਗ ਪੈਂਦੇ ਨੇ। ਪਰ ਵਾਹਿਗੁਰੂ ਦਾ ਭਾਣਾ ਕਹਿੰਦੇ ਨਹੀਂ, ਮੈਂ ਤੈਨੂੰ ਡੁੱਬਣ ਵੀ ਨਹੀਂ ਦੇਣਾ ਤੇ ਤੈਨੂੰ ਬੰਨਣ ਵੀ ਨਹੀਂ ਦੇਣਾ। ਜੰਜੀਰਾਂ ਵੀ ਤੋੜ ਦਿੰਦੇ ਨੇ ਤੇ ਡੁੱਬਣ ਵੀ ਨਹੀਂ ਦਿੰਦੇ। ਇਹ ਤਾਂ ਉਹਨੂੰ ਪਤਾ ਉਹਦੇ ਭਾਣੇ ਵਿੱਚ ਉਹਨੂੰ ਕੀ ਏ, ਸਾਡੀ ਕਿਵੇਂ ਇਹ ਸਮਰੱਥਾ ਹੈ ਅਸੀਂ ਉਹਦੇ ਭਾਣੇ ਨੂੰ ਸਮਝ ਸਕੀਏ। ਸਤਿਸੰਗਿਓ, ਭਾਈ ਰਣਧੀਰ ਸਿੰਘ ਸਾਹਿਬ ਕਹਿਣ ਲੱਗੇ ਨਾਰਮਲ ਪਾਠ ਰੱਖਿਆ। ਉਹ 16 ਸਾਲ ਉਹਨਾਂ ਨੇ ਜੇਲ ਕੱਟੀ ਦੇਸ਼ ਦੀ ਆਜ਼ਾਦੀ ਵੇਲੇ, ਤੇ ਜਦੋਂ ਉਦੋਂ ਸਨ ਆਜ਼ਾਦੀ ਬਾਗਵਾਲੀ ਸਾਹਿਬ ਵਿਖਾਰ ਅੰਦਰ ਜੇਲ ਚ ਅੰਤਾਂ ਦੇ ਦੁੱਖ ਉਹਨਾਂ ਨੇ ਸਹਿ ਨੇ। ਕਿਹੜਾ ਜ਼ੁਲਮ ਹੈ ਜਿਹੜਾ ਉਹਨਾਂ ਲੋਕਾਂ ਨੇ ਇਹਨਾਂ ਨੂੰ ਲੰਗਰ ਪਾਣੀ ਛਕਾਉਣ ਦੀ ਨਾ ਕੀਤਾ ਹੋਵੇ, ਪਰ ਸਾਈਂ ਨੇ ਹਰ ਵਾਰ ਕੀ ਰੱਖਿਆ ਕੀਤੇ। ਬੜੀਆਂ ਆਤਮਾਵਾਂ ਨੂੰ ਜੇਲ ਵਿੱਚ ਰਹਿ ਕੇ ਰੰਗ ਲਾਏ ਪਰਮੇਸ਼ਰ ਦੇ, ਅਨੇਕਾਂ ਆਤਮਾ ਦਾ ਭਲਾ ਹੋਇਆ। ਉਹ ਕਹਿਣ ਲੱਗੇ ਪਾਠ ਰੱਖਿਆ ਸੀ ਨਾਰੰਗਵਾਲ ਸਿਣਿਆ ਕੱਲਿਆ ਨੇ, ਅਖੰਡ ਪਾਠ ਦੇ ਕੋਲ ਮਿੱਟੀ ਦੇ ਤੇਲ ਦੀ ਨਾ ਵਰਤੋਂ ਕਰਿਆ ਕਰੋ। ਉਹ ਬਿਜਲੀਆਂ ਤੇ ਬਹੁਤੀਆਂ ਘਰ ਘਰ ਕਹਿ ਨਹੀਂ ਸਨ, ਦੀਵੀ ਜਗਾ ਕੇ ਰੋਸ਼ਨੀ ਕਰਨੀ ਹੁੰਦੀ। ਕਿਸੇ ਨੇ ਸਰੋਂ ਦਾ ਤੇਲ, ਕਿਸੇ ਨੇ ਮਿੱਟੀ ਦਾ ਬਹੁਤਾ ਵਰਤਿਆ ਜਾਂਦਾ ਸੀ। ਘਿਓ ਦੇ ਦੀਵੇ ਤਾਂ ਜਿਹਨਾਂ ਘਰ ਵਾਹਿਗੁਰੂ ਨੇ ਘਿਓ ਦਿੱਤਾ ਉਹ ਵਰਤਦੇ। ਪਿਆਰਿਓ, ਕਹਿਣ ਲੱਗੇ ਮਿੱਟੀ ਦਾ ਤੇਲ ਨਾ ਵਰਤੋ। ਪੁੱਛਿਆ ਕਾਰਨ, ਕਹਿੰਦੇ ਮਿੱਟੀ ਦੇ ਤੇਲ ਦੀ ਜਿਹੜੀ ਸਮੈਲ ਇਹੋ ਜਿਹੀ ਏ, ਜਿੱਥੇ ਸ੍ਰੀ ਅਖੰਡ ਜਾਪ ਹੁੰਦਾ ਏ ਉੱਥੇ। ਕਹਿਣ ਲੱਗੇ ਗੁਪਤ ਰੂਹਾਂ ਸ਼ਹੀਦਾਂ ਵੀ ਆ ਕੇ ਪਾਠ ਸੁਣਦੇ ਨੇ, ਅਸੀਂ ਵੀ ਜੇਲ ਚੋਂ ਆ ਕੇ ਪਾਠ ਸੁਣਦੇ ਸਾਂ, ਇਸ ਕਰਕੇ ਉੱਥੇ ਬਹਿਣਾ ਔਖਾ ਸੀ। ਇਹਨਾਂ ਨੂੰ ਉਪਰਾ ਜਿਹਾ ਲੱਗਾ, ਉਪਰਾ ਲੱਗਦਾ ਉਹਨਾਂ ਨੂੰ ਜਿਹੜੇ ਨਾਮ ਭਜਨ ਬੰਦਗੀ ਦੇ ਇਹਨਾਂ ਰਸਤੇ ਨੂੰ ਅਪਣਾਉਂਦੇ ਨੀ, ਜਾਂ ਜਿਹੜੇ ਇਹਨਾਂ ਦੀ ਸੰਗਤ ਤੋਂ ਦੂਰ ਹੀ ਰਹਿੰਦੇ ਨੇ। ਕਈ ਵਾਰ ਤੇ ਨਾ ਬੜਾ ਤਰਸ ਜਿਹਾ ਵੀ ਆਉਂਦਾ ਏ। ਨਾਮ ਜਪਣ ਵਾਲੇ ਉੱਚੀ ਉੱਚੀ ਗੁਰੂ ਗੁਰੂ ਕਰਦੇ ਕੌਣ? ਇੱਕ ਤਾਂ ਉਹ ਨੇ ਤੁਹਾਡੇ ਵਰਗੇ ਜਿਹੜੇ ਉਹਨਾਂ ਨੂੰ ਵੇਖ ਕੇ ਪਿਆਰਿਓ ਤੁਹਾਡਾ ਸਿਰ ਝੁਕਦਾ ਹੈ ਕਿ ਰਾਤਾਂ ਨੂੰ ਦਿਨੇ ਕਿਸ ਪਿਆਰਾਂ ਵਿੱਚ ਇਹ ਉੱਚੀ ਉੱਚੀ ਗੁਰੂ ਗੁਰੂ ਜਪ ਰਹੇ ਨੇ। ਕੁਛ ਨਿਭਾਗੇ ਉਹ ਨੇ ਜਿਹੜੇ ਇਹਨਾਂ ਦੀਆਂ ਉੱਚੀਆਂ ਆਵਾਜ਼ਾਂ ਨੂੰ ਸੁਣ ਕੇ ਅੰਦਰ ਕੋਝੇ ਜਿਹੇ ਸ਼ਬਦ ਉਹਨਾਂ ਦੀ ਵਰਤਦੇ ਨੇ। ਕਹਿਣਗੇ ਇਹਨਾਂ ਨੂੰ ਹੌਲੀ ਨੀ ਕਿਹਾ ਜਾਂਦਾ, ਇਹ ਪੁਰੇ ਕਿਉਂ ਰੌਲਾ ਪਾ ਰਹੇ ਨੇ? ਖੈਰ ਸਾਹਿਬ ਸਮਤ ਬਖਸ਼ਣ, ਜਿਵੇਂ ਕਿਸੇ ਨੂੰ ਲਾਇਆ ਮੈਂ ਬੇਨਤੀ ਕਰ ਰਿਹਾ ਸਾਂ। ਉਹ ਕਹਿਣ ਲੱਗੇ ਭਾਈ ਸਾਹਿਬ, ਜਿੱਥੇ ਖੰਡ ਪਾਠ ਸਾਹਿਬ ਚੱਲਦਾ ਹੈ ਤੁਸੀਂ ਆ ਜਾਂਦੇ ਹੋ, ਸ਼ਹੀਦ ਆਉਂਦੇ ਬਾਣੀ ਸੁਣਨ, ਸਾਨੂੰ ਦਿਸਦੇ ਨੀ। ਕਹਿੰਦੇ ਦਿਸਣਗੇ ਜੇ ਅੱਖਾਂ ਨਾਮ ਜਪ ਕੇ ਲਵੋਗੇ। ਪਰ ਕਹਿੰਦੇ ਜੇ ਸੱਚੀ ਮੁੱਚੀ ਗੱਲ ਇਹ ਵੇ, ਤੁਸੀਂ ਜੇਲਾਂ ਚ ਇਤਨੇ ਦੁੱਖ ਚੱਲ ਰਹੇ ਹੋ, ਜੇ ਤੁਹਾਡੀਆਂ ਰੂਹਾਂ ਪਾਠ ਸੁਣਨ ਲਈ ਆ ਸਕਦੀਆਂ ਨੇ ਤੇ ਤੁਸੀਂ ਸਾਰੇ ਜੇਲਾਂ ਵਿੱਚੋਂ ਉਹਨਾਂ ਦੇ ਜੰਦੇ ਲੱਗਿਆਂ ਤੋਂ ਬਾਹਰ ਕਿਉਂ ਨਹੀਂ ਆ ਕੇ ਆਜ਼ਾਦ ਹੋ ਜਾਂਦੇ? ਭੁੱਖ ਦਾ ਦੁੱਖ, ਜੇਲਾਂ ਦੇ ਕਿਤਨੇ ਦੁੱਖ ਝੱਲ ਰਹੇ ਹੋ, ਇੱਕ ਤੋਂ ਵੱਧ ਕਸ਼ਟ ਸਹਿ ਜਾ ਰਹੇ ਨੇ, ਆਖਰਕਾਰ ਇਹ ਕਸ਼ਟ ਕਾਹਦੇ ਲਈ? ਜੇ ਇਹ ਤਾਕਤ ਤੇ ਉਹਦੀ ਵਰਤੋਂ ਕਿਉਂ ਨਹੀਂ ਕਰਦੇ ਪਿਆਰਿਓ? ਜੇ ਗੁਰੂ ਅਰਜਨ ਪਿਤਾ ਮਹਾਰਾਜ ਪੂਰਨੇ ਨਾ ਪਾਉਂਦੇ, ਖੁਰੇ ਸਿੱਖ ਕੀ ਦਾ ਕੀ ਕਰਦੇ ਇਹ ਉੱਚੇ ਉੱਚੀਆਂ ਆਤਮਾਵਾਂ? ਜੋਗੀ ਤਾਂ ਮੇਰੇ ਗੁਰੂ ਨਾਨਕ ਦੇ ਸਿੱਖਾਂ ਦੇ ਸਾਹਮਣੇ ਉਹਨਾਂ ਦੀ ਤਾਕਤ ਤੱਕ ਵੀ ਨਹੀਂ। ਜੇ ਜਿਹਨੇ ਉਹਨਾਂ ਕੋਲ ਜੇ ਤਾਕਤ ਮੰਨੀ ਹੋਈ, ਇਹ ਮੰਨੀ ਪਰਮੰਨੀ, ਉਹ ਕੁਝ ਵੀ ਦਿਖਾ ਸਕਦੇ ਦੁਨੀਆਂ ਨੂੰ, ਪਰ ਗੁਰੂ ਨਾਨਕ ਦੇ ਘਰ ਦੇ ਕੂਕਰਾਂ ਕੋਲ ਵੀ ਉਹਨੀਆਂ ਤਾਕਤ ਹੁੰਦੀਆਂ ਨੇ। ਪਰ ਹੋਵੇ ਸਹੀ ਉਹਦਾ, ਕੋਈ ਬਣ ਕੇ ਰਵੇ ਉਹਦਾ, ਇਹ ਨਾ ਵੀ ਕੇਵਲ ਮੇਰੇ ਜਿਹਾ ਦਲਾਂ ਵਾਲਾ ਤੇ ਹੋਵੇ, ਅੰਦਰ ਕੱਖ ਨਾ ਹੋਵੇ। ਜਦੋਂ ਭਾਈ ਸਾਹਿਬ ਨੂੰ ਆਖਿਆ ਵੀ ਫਿਰ ਬਾਹਰ ਆ ਜਾਓ, ਕਸ਼ਟ ਦੇ ਦੁੱਖ ਕਾਹਦੇ ਲਈ ਝੱਲਦੇ ਹੋ? ਕਹਿਣ ਲੱਗੇ, ਸੱਜਣੋ ਆ ਸਕਦੇ ਆ ਜੇ ਪਾਠ ਸੁਣਨ ਲਈ ਸਤਿਗੁਰੂ ਆਪਣੇ ਚਰਨਾਂ ਚ ਲਿਆਉਂਦੇ ਨੇ, ਇਹ ਤਾਲੇ ਲੱਗੇ ਰਹਿਣਗੇ, ਇਹ ਇਤਨੀ ਮੀਲਾਂ ਦੀ ਦੂਰੀ ਕੁਝ ਵੀ ਨਹੀਂ ਮੈਂ ਰੱਖਦੇ, ਜੇਲਾਂ ਦੀਆਂ ਕੰਨਾਂ ਜਿੰਨੀਆਂ ਮਰਜ਼ੀ ਉੱਚੀ ਕੌਣ? ਗੁਰੂ ਕੇ ਪਿਆਰਿਓ, ਉਹ ਸਾਰਾ ਕੁਝ ਲੱਗੇ ਸਮੇਤ ਸਿੰਘਾਂ ਦੇ ਬਾਹਰ ਆ ਸਕਦੇ ਆ। ਸਰੀਰ ਤਾਂ ਬਾਹਰ ਆ ਜਾਣਗੇ, ਪਰ ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਅੰਦਰੋਂ ਸੁੱਖ ਤੇ ਰਸ ਮਿਲ ਰਿਹਾ ਹੈ, ਉਹ ਸਦਾ ਲਈ ਅੰਦਰੋਂ ਖੁਸ ਜਾਏਗਾ, ਸਤਿਗੁਰੂ ਦੀ ਨਰਾਜ਼ਗੀ ਹੋਏਗੀ। ਕਹਿਣ ਲੱਗੇ, ਉਹ ਭਾਣੇ ਦਾ ਸੁੱਖ ਦੇ ਸਾਹਮਣੇ ਇਹ ਜੇਲਾਂ ਦੇ ਇਹ ਦਿਨ ਰਾਤ ਦੇ ਦੁੱਖ ਕੁਝ ਵੀ ਨਹੀਂ ਲੱਗਦੇ, ਲੱਗਦਾ ਹੈ ਤੇ ਕੁਝ ਵੀ ਨਹੀਂ, ਉਹ ਸੁੱਖ ਉਹਦੇ ਤੋਂ ਕਈ ਹਜ਼ਾਰਾਂ ਲੱਖਾਂ ਗੁਣਾ ਵੱਡਾ ਮਿਲਦਾ ਹੈ। ਮੇਰੇ ਸਾਹਿਬਾਂ ਨੇ ਐਵੇਂ ਨਹੀਂ ਇਹ ਬਚਨ ਕਹੇ, ਸਾਹਿਬ ਕਹਿੰਦੇ ਭਾਣਾ ਮੰਨੇ, ਜਿਹੜਾ ਭਾਣੇ ਨੂੰ ਮੰਨਦਾ ਹੈ ਨਾ ਸੋ ਸੁੱਖ ਪਾਏ। ਸਾਹਿਬ ਕਹਿੰਦੇ ਸੁੱਖ ਪਾਉਂਦਾ ਹੀ ਉਹ ਜਿਹੜਾ ਭਾਣੇ ਵਿੱਚ ਆ ਜਾਂਦਾ ਏ। ਭਾਣਾ ਨਾ ਮੰਨੇ ਬਹੁਤ ਦੁੱਖ ਪਾਏ, ਭਾਣੇ ਤੋਂ ਬਾਹਰ ਖੋ ਕੇ ਦੁੱਖ ਪਾਈਦਾ, ਭਾਣੇ ਵਿੱਚ ਰਹਿ ਕੇ ਨਹੀਂ। ਸਵਾਲ ਇਹ ਨਹੀਂ ਵੀ ਬਾਹਰ ਆਉਣਾ ਚਾਹੀਦਾ ਕਿ ਨਹੀਂ, ਇਹ ਉਹਨਾਂ ਨੂੰ ਸਤਿਗੁਰੂ ਦੱਸਦੇ ਇਹ ਭਾਣਾ ਏ ਵੀ ਇਹ ਕੰਮ ਕਰੋ ਇਹ ਨਾ ਕਰੋ। ਜਿਨ੍ਹਾਂ ਨੂੰ ਦਾਤਾਂ ਦਿੰਦਾ ਉਹਨਾਂ ਨੂੰ ਸੁਣਨ ਲਈ ਕੰਨ ਵੀ ਦਿੰਦਾ ਹੈ। ਸਤ ਸੰਗਿਓ, ਐਵੇਂ ਨੀ ਆਸਾ ਦੀ ਵਾਰਤ ਰੋਜ਼ ਕਰਦੇ। ਸਤਿਗੁਰੂ ਜਿੱਥੇ ਕਹਿੰਦੇ ਨਾ ਵੀ ਰੱਬ ਦੇ ਕੋਲੋ ਨਾ ਮੰਗੋ ਗੁਰੂ ਦੇ ਦਰਸ਼ਨ ਕਰੋ, ਉੱਥੇ ਕਹਿੰਦੇ ਤਿੰਨ ਮੰਗਾ ਜੇ ਤੁਜੈ ਧਿਆਏਂਦੇ। ਉਹਨਾਂ ਨੂੰ ਵੀ ਮੰਗੋ ਉਹਨਾਂ ਦੀ ਸੰਗਤ ਜਿਹੜੇ ਤੈਨੂੰ ਧਿਆਉਂਦੇ ਨੇ, ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਨੇ। ਕਾਰਨ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਪਤਾ ਲੱਗੇਗਾ ਵੀ ਭਾਣੇ ਵਿੱਚ ਸੁੱਖ ਕਿਹੜਾ ਮਿਲਦਾ ਹੈ, ਉਹ ਨਹੀਂ ਛੱਡਣਾ ਚਾਹੁੰਦੇ। ਸਾਧ ਸੰਗਤ ਯਾਦ ਰੱਖਣਾ, ਸਤਿਗੁਰੂ ਪੂਰਾ ਸਦਾ ਸਾਡੇ ਸਿਰ ਤੇ ਅੱਜ ਵੀ ਹੈ, ਹਮੇਸ਼ਾ ਰਹੇਗਾ। ਇਹ ਪੰਕਤੀ ਜਦੋਂ ਕਿਧਰੇ ਆਵੇ ਨਾ ਮਨ ਚ ਖਿਆਲ, ਕਲਗੀਆਂ ਵਾਲਿਆ ਇਹ ਕੌਮ ਦੇ ਅੰਦਰ ਉਤਰਾਅ ਚੜਾ ਆ ਰਹੇ ਨੇ, ਕਿੱਥੇ ਗਿਆ ਏ? ਉਦੋਂ ਹੌਲੀ ਜੀ ਗੁਰੂ ਅਰਜਨ ਸਾਹਿਬ ਦੇ ਪੰਕਤੀ ਸੁਣਾ ਲਿਆ ਕਰੋ, ਸਮਾਨੋ ਸਿਰ ਉੱਪਰ ਠਾਡਾ ਗੁਰਸੂਰਾ, ਮੇਰਾ ਗੁਰੂ ਸੂਰਮਾ ਸਾਡੇ ਸਿਰ ਤੇ ਵੇ। ਸਾਧ ਸੰਗਤ ਉਹ ਅਸੀਂ ਕੇਵਲ ਉਹਨੂੰ ਵੇਖਣਾ ਅੰਦਰੋਂ, ਉਹਦੇ ਦਰ ਨੂੰ ਪਿਆਰ ਕਰ ਕਰਕੇ, ਜਿਉਂ ਜਿਉਂ ਵੇਖਾਂਗੇ ਨਾਨਕ ਤਾਕੇ ਕਾਰਜ ਪੂਰਾ ਹੋਣਗੇ, ਉਹ ਕਿਧਰੇ ਗਏ ਨਹੀਂ। ਤੇ ਯਾਦ ਰੱਖਣਾ, ਜਿੰਨਾ ਚਿਰ ਪੂਰਾ ਗੁਰੂ ਮੌਜੂਦ ਏ ਉਹਦੇ ਬਖਸ਼ੇ ਹੋਏ ਸਿੱਖ ਵੀ ਪੂਰੇ ਮੌਜੂਦ ਨੇ, ਉਹਦੇ ਹੁਕਮ ਦੀ ਉਡੀਕ ਕਰਦੇ ਨੇ। ਜਦੋਂ ਉਰਤਾਏਗਾ ਛਿੰਨ ਦੇ ਅੰਦਰ ਪਿਆਰੋ ਸਾਰਾ ਕੁਝ ਬਦਲ ਕੇ ਰੱਖ ਸਕਦੇ ਨੇ। ਉਹ ਬਦਲ ਰਹੇ ਨੇ ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਉਹ ਕਿਵੇਂ ਬਦਲਦੇ ਨੇ? ਜਿਹੜੇ ਬਦਲਣ ਵਾਲੇ ਨੇ, ਸਿਆਣਿਆਂ ਨੇ ਅਖਾਣ ਬਣਾਏ ਨੇ, ਕਹਿੰਦੇ ਜਿਹੜੇ ਬਦਲ ਗੱਜਦੇ ਨੇ ਨਾ ਉਹ ਵੱਸਦੇ ਨਹੀਂ, ਜਿਹੜੇ ਵੱਸਦੇ ਨੇ ਉਹਨਾਂ ਨੂੰ ਜ਼ਰੂਰੀ ਨਹੀਂ ਵੀ ਉਹ ਗੱਜਣ। ਸਾਧ ਸੰਗਤ ਜਿਹੜੇ ਲੋਕ ਕੌਮਾਂ ਤੇ ਮਨੁੱਖਤਾ ਦੇ ਭਲੇ ਲਈ ਉੱਚੀ ਉੱਚੀ ਰੌਲਾ ਪਾਉਂਦੇ ਗੱਜਦੇ ਨੇ, ਜ਼ਰੂਰੀ ਨਹੀਂ ਉਹ ਭਲਾ ਵੀ ਕਰਨਾ ਚਾਹੁੰਦੇ ਕੌਣ, ਤੇ ਜਿਹੜੇ ਭਲਾ ਕਰਦੇ ਨੇ ਜ਼ਰੂਰੀ ਨਹੀਂ ਉਹ ਬੋਲ ਕੀ ਕਹਿਣ ਵੀ ਅਸੀਂ ਇਸ ਤਰ੍ਹਾਂ ਭਲਾ ਕਰਨਾ ਕਹਿ। ਜਿੰਨਾ ਬੰਦਾ ਅੰਦਰੋਂ ਗੈਰ ਗੰਭੀਰ ਹੋਏਗਾ ਉਹਨਾਂ ਬੋਲੇ ਦਾ ਘੱਟ ਤੇ ਭਲਾ ਵੱਧ ਕਰੇਗਾ। ਜਿੰਨਾ ਅੰਦਰੋਂ ਹਲਕਾ ਹੋਏ ਬੋਲੇ ਦਾ ਵੱਧ ਤੇ ਉਹਦੇ ਕੋਲੋਂ ਕੰਮ ਘੱਟ ਪਾਉਣਗੇ। ਤਾਂ ਹੀ ਮੇਰੇ ਸਤਿਗੁਰ ਕਹਿੰਦੇ ਨੇ ਪਿਆਰਿਓ ਪਾਣੀ ਵਿੱਚ ਆਈਏ ਸਾਧ ਸੰਗਤ, ਪਾਣੀ ਵਿੱਚ ਆਉਣ ਲਈ ਸਾਹਿਬ ਦਾ ਬਚਨ ਨੇ ਮਨ ਮੇਰੇ ਸਤਿਗੁਰ ਕੇ ਪਾਣੀ ਚੱਲ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਗੇ ਮਖਲ। ਦੇਖ ਤੂੰ ਮਨੈ ਤੂੰ ਜਦੋਂ ਸਤਿਗੁਰੂ ਦੀ ਆਗਿਆ ਚ ਤੁਰੇਗਾ ਨਾ ਵਾਹਿਗੁਰੂ ਤੈਨੂੰ ਨਿਜ ਘਰ ਵੀ ਵਸਾਏਗਾ, ਅੰਮ੍ਰਿਤ ਦੇ ਬਾਟੇ ਵੀ ਅੰਦਰੋਂ ਪਿਲਾਏਗਾ, ਸੁਖ ਵਾਲਾ ਮਹਿਲ ਵੀ ਉਹ ਤੈਨੂੰ ਮਿਲੇਗਾ। ਗੁਰੂ ਕੇ ਪਿਆਰਿਓ ਆਓ ਉਹ ਸੁਖ ਮਹਿਲ ਦੇ ਚਰਨਾਂ ਨਾਲ ਜੁੜਨ ਲਈ ਮਿਲ ਕੇ ਆਖੋ ਜੇ ਵਾਹਿਗੁਰੂ
ਵਿਸਰ ਨਹੀਂ ਦਾ ਤਾਰ ਆਪਣਾ
गुण गावा दिन रात नानक जाओए हो,
गुण गावा दिन रात नानक जाओए हो, गुण गावा दिन रात नानक जाओए हो,
गुण गावा दिन रात नानक जाओए हो, गुण गावा दिन रात नानक जाओए हो, गुण गावा
दिन रात नानक जाओए हो, गुण गावा दिन रात नानक जाओए हो।
सतगुरु मेहर करे साडा चा ही बन जावे पे ओदे गुण गाने, तन वड्याई करनी नाम जपना है ओदे नाल की साडा जीवन ए लोक सुखी ए परलोक सुखेले, नानक हर प्रभ आपे मेले दे मां बाप अनुसार जीवन सफल होएगा। सतगुरु जी दे घर दीआं बातां गहरीआं समय सतगुरु सच्चे पातशाह आप अर्थ करके पाणगे, इन्हें वचन प्रवान करने।